6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
770 AM दे प्यारी प्यारी श्रोतियो, मेरा यानी कि डॉक्टर नरेंद्र रवि दा सब नूं प्यार भरिया नमस्कार, सलाम अलैकुम ते सति श्री अकाल। जिवें कि तुसीं जानदे ही हो कि असीं हर इतवार नूं 4 बजे तों लैके 5 बजे तक माइंड एंड बॉडी प्रोग्राम लैके तुहाडी सेवा दे विच हाजिर हुंदे हां। इह जिहड़ा माइंड एंड बॉडी प्रोग्राम है, इह अरफा मुजफ्फर जिहड़े कि 770 AM रेडियो ते टीवी दे करता धरता ने, उन्हां दे सहयोग दे नाल, उन्हां दे ताबुन दे नाल मैं पेश करदा। अरफा मुजफ्फर रीयल स्टेट दे विच वी इक मुढ़ली कतार दे विच उन्हां दा नां आउंदा है। जदों भी किसे मेरे भैन भरा ने कोई रीयल स्टेट दी सर्विस लैनी हो, कोई मकान बेचना है, कोई लैना है, कोई फार्म हाउस है, कोई बिजनेस है, एक बार मेरे कहे ते तुसी एक बार अरफा मुजफ्फर जी नूं फोन करके उन्हां नाल डील करके देखो, फिर तुहानूं पता लगेगा। जिवें पंजाबी च कहिंदे ने, जा राह पिया जाने ते जा वाह पिया जाने, फिर तुहानूं पता लगेगा कि दूसरियां दे मुकाबले च किन्ना उह क्लीयर ने, किन्ना तुहाडा फायदा करनगे। कमीशन भी तुहानूं पता अज्जकल 3-3, 4-4% है, उहदे विच 30-40-40-50-50 हज़ार बन जांदी है। ते लोक जिहड़े ज़्यादा मिठे ने, जिन्हां नूं कोई बाहला लाइक नहीं करदा, मेरी ये परसनल फीलिंग है, कोरा होना चंगी गल है, ते बाद दे विच मिठे हो बहुत वधिया गल है। पहला मिठे हो कि दिल च शैतानी रखनी, उहनूं ठगी दी निशानी कही जांदी है। सो इस चीज़ तों अल्लाह दी मेहर दे नाल, परमात्मा वाहिगुरू दी मेहर दे नाल अरफा जी दे उत्ते कोई असर नहीं। सो जिंदगी दे विच बहुत सारियां एग्जाम्पलां सानूं मिलदियां ने, जदों कहिंदे ने कि साडे पिंड दा बंदा सी, साडे शहर दा बंदा सी, साडे धर्म दा बंदा सी, साडा रिश्तेदार सी यार, इहदे कोल मकान लिया सी, इहदे कोल फार्म हाउस लिया सी, इहने तां पूरा ही ठग लिया, सानूं तां इक फ्रिज जिहा लिया के देता, इक स्टोव जिहा लिया के देता, आप लखां ही हज़ारां 20-50 हज़ार बना ले। सो इह जिहियां तुहानूं कोई गल्लां सुनने का मौका ना, तुहानूं महसूस होने का मौका मिलेगा। तुसी अरफा जी नूं फोन करो, हर गल दिल दे विच पुछो। ये नहीं है जिहड़े ठग जे चलाक हुंदे ने ना, उन्हां नूं पुछो भी भाजी साडे कोलों फिर किन्नी कमीशन लओगे, ओह कोई नहीं कर लांगे आपां, बाद च पता लगदा जो रगड़ा मारता उन्हां ने। सो अरफा जी कोल कोई नहीं, तुसी खुल्ह के गल करो। तुसी जदों भी उन्हां नाल डील करोगे, तुसी अंदरों महसूस करोगे भी सानूं इक वधिया चीज़ लै के दित्ती है, कमीशन भी ना वर्गी लई है, ते तुहाडा फायदा भी कीता। फिर तुसी आपो जिवें कहिंदे दी जोत से जोत जगाते चलो, फिर तुसी अगे भी रिकमेंड कर दियो। सो मैं अरफा मुजफ्फर जी दा नाम इस करके नहीं, कोई मैनू ऐड दे रहे, मैनू तां की देणगे, मैनू तां बल्कि उन्होंने रेडियो स्टेशन फ्री दिता वा सेवा करन लई, तुहाडा मैं तां आके बोल जाना। सो उन्हां दा नंबर हमेशा याद रखो, 6478986245। मैं रिपीट कर देना, 6478986245। ਇਸੇ 770 ਦੇ ਉੱਤੇ ਉਹ 5 ਦਿਨ ਮੰਡੇ ਟੂ ਫਰਾਈਡੇ ਮੇਰੇ ਘਰ 3 ਵਜੇ ਤੋਂ ਲੈ ਕੇ ਲਗਾਤਾਰ ਪ੍ਰੋਗਰਾਮ ਕਰਦੇ ਨੇ। ਉਹਨਾਂ ਦੀ ਸਵੀਟ ਵਾਇਸ ਹੈ ਅਤੇ ਤੁਸੀਂ ਦੇਖੋਗੇ ਬਹੁਤ ਭਾਰੀ ਨੌਲੇਜ ਹੈ। ਪਿੱਛੋਂ ਫੈਮਿਲੀ ਬੈਕਗਰਾਊਂਡ, ਜਦੋਂ ਕਹਿੰਦੇ ਨਾ ਵੀ ਹੁਣ ਪਿਛਲੇ ਜਿਹੜੇ ਘਰਦਿਆਂ ਦੇ ਸੰਸਕਾਰ ਹੁੰਦੇ ਨੇ ਉਹ ਵੀ ਕਾਊਂਟ ਕਰਦੇ ਨੇ। ਸੋ ਤੁਸੀਂ ਉਹਨਾਂ ਨਾਲ ਡੀਲ ਕਰੋ। ਮੇਰਾ ਕਿਹਾ ਮੰਨ ਕੇ ਜੇ ਤੁਹਾਨੂੰ ਲੱਗੇ ਕਿ ਉਹਨਾਂ ਨੇ ਕੋਈ ਠੱਗੀ ਠੋਰੀ ਕੀਤੀ ਹੈ, ਮੈਂ ਤੁਹਾਨੂੰ ਆਉਂਦੀ ਯਾਰ ਕਹਿੰਦਾ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਬਲੈਂਕ ਚੈੱਕ ਦੇ ਦੂੰਗਾ ਭਰ ਲਿਓ ਜਿੰਨੇ ਉਹਨਾਂ ਨੇ ਲਏ ਹੋਏ, ਉਹ ਇਸ ਤਰ੍ਹਾਂ ਦੇ ਕਰਨ ਵਾਲੇ ਹੈ ਹੀ ਨਹੀਂ। ਮੈਂ ਵੀ ਬੜਾ ਵਾਹ ਪਾਇਆ ਅਤੇ ਮੇਰੇ ਆਪਣੇ ਹੀ ਬੰਦੇ ਨੇ, ਮੇਰਾ ਵੀ ਸਰਕਲ ਹੈ, ਪਰ ਮੈਂ ਉਹਨਾਂ ਨੂੰ ਦੇਖਦਾ ਜਿਹੜੇ ਬੰਦੇ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਕੋਈ ਨਹੀਂ ਕਰ ਲਾਂਗੇ ਜੀ, ਉਹ ਕਰ ਲਾਂਗੇ, ਵਾਹ ਕਰ ਲਾਂਗੇ, ਬਾਅਦ 'ਚ ਪਤਾ ਲੱਗਦਾ ਕਿ ਉਹਨਾਂ ਨੇ ਕਿੰਨੀ ਠੱਗੀ ਠੋਰੀ ਕੀਤੀ, ਤੁਹਾਡਾ ਕਿੰਨਾ ਨੁਕਸਾਨ ਕੀਤਾ। ਸੋ ਇਸ ਕਰਕੇ ਕੋਈ ਹਰਜ ਨਹੀਂ, ਮਾਰਕੀਟ ਦੇ ਵਿੱਚ ਤੁਸੀਂ ਗੱਲਬਾਤ ਤਾਂ ਕਰੋ, ਫੋਨ ਕਰ ਲਓ, ਕਰਕੇ ਆਪਣੇ ਜਿਹੜੇ ਕੁਐਸਚਨ ਨੇ ਉਹਨਾਂ ਨੂੰ ਪੁੱਛੋ ਕੀ ਗੱਲ ਹੈ, ਫਿਰ ਤੁਸੀਂ ਮਹਿਸੂਸ ਕਰੋ, ਦੂਜੇ ਬੰਦੇ ਨਾਲ ਕੰਪੇਅਰ ਕਰੋ। ਜੇ ਤੁਹਾਡੀ ਆਤਮਾ ਕਹੇ ਵੀ ਨਹੀਂ ਇਹ ਵਾਕਈ ਠੀਕ ਹੈ ਤਾਂ ਤੁਸੀਂ ਡੀਲ ਕਰ ਲਓ, ਨਹੀਂ ਮੈਂ ਕਿਹੜਾ ਕੋਈ ਤੁਹਾਨੂੰ ਜ਼ਬਰਦਸਤੀ ਕਿਹਾ ਵੀ ਜ਼ਰੂਰ ਕਰਨਾ, ਜੇ ਤੁਹਾਨੂੰ ਕੋਈ ਹੋਰ ਵਧੀਆ ਬੰਦਾ ਲੱਗਦਾ ਉਹਦੇ ਨਾਲ ਵੀ ਡੀਲ ਕਰੋ, ਪਰ ਇੱਕ ਵਾਰ ਬੁਲਾ ਕੇ ਗੱਲਬਾਤ ਕਰਨਾ। ਮੈਂ ਤੁਹਾਨੂੰ ਉਹਦੀ ਤੁਹਾਨੂੰ ਸਿਫਾਰਿਸ਼ ਕਰਦਾ ਵੀ ਤੁਸੀਂ ਅਰਫਾ ਮੁਜ਼ਫਰ ਜੀ ਨੂੰ ਇੱਕ ਵਾਰ ਜ਼ਰੂਰ ਬੁਲਾ ਕੇ ਆਪਣੀ ਰੀਅਲ ਸਟੇਟ ਦੇ ਉੱਤੇ ਆਪਣੇ ਮਕਾਨ ਵੇਚਣਾ, ਲੈਣਾ, ਕੋਈ ਫਾਰਮ ਹਾਊਸ ਹੈ, ਕੋਈ ਬਿਜ਼ਨਸ ਹੈ, ਰਹਿ ਲਓ, ਖੁੱਲ੍ਹ ਕੇ ਲਓ ਅਤੇ ਖੁੱਲ੍ਹ ਕੇ ਦਿਲ ਦੀ ਗੱਲ ਦੱਸ ਦਿਓ। ਸੰਘੋ ਵੀ ਨਾ, ਉਹਨਾਂ ਨੂੰ ਕਹੋ ਜੀ ਦੱਸੋ ਕਿੰਨੀ ਕਮਿਸ਼ਨ ਆ, ਤੁਸੀਂ ਮੇਰੇ ਤੋਂ ਕਿੰਨੀ ਲੈਣੀ ਹੈ, ਜਾਂ ਮੈਨੂੰ ਕੀ ਕਰੋਗੇ, ਕਿੱਥੋਂ ਲਿਆ ਕੇ ਦਿਓਗੇ, ਕਿੰਨਾ ਟਾਈਮ ਲਾਓਗੇ, ਜੋ ਕੁਛ ਵੀ ਹੈ ਤੁਹਾਨੂੰ ਪੁੱਛ ਨਹੀਂ ਕਰਦੇ। ਇਹ ਨਹੀਂ ਹੈ ਵੀ ਇੱਕ ਬੰਦੇ ਰੀਅਲ ਸਟੇਟ ਵਾਲ ਨੂੰ ਨਾਂ ਦੇ ਦਿਓ, ਸਵੇਰੇ ਸ਼ਾਮ ਚੱਕ ਕੇ ਤੁਹਾਡੀਆਂ ਈਮੇਲਾਂ ਭਰੀ ਜਾਂਦਾ। ਤੁਸੀਂ ਕਹਿੰਦੇ ਮੈਂ 5000 ਸਕੇਅਰ ਫੁੱਟ ਦਾ ਮਕਾਨ ਲੈਣਾ, ਉਹ ਜੇ 50 ਸਕੇਅਰ ਫੁੱਟ ਦਾ ਤਾਂ ਵੀ ਭੇਜੀ ਜਾਂਦਾ, ਉਹਨੂੰ ਐਂ ਕਦੇ ਨਾ ਕਦੇ ਦਾ ਫਸ ਜੂਗਾ ਚਾਲ 'ਚ। ਸੋ ਇਹ ਫਸਾਉਣ ਵਾਲੀਆਂ ਗੱਲਾਂ ਅਰਫਾ ਜੀ ਕੋਲ ਨਹੀਂ, ਕਿਉਂਕਿ ਮਾਲਕ ਦੀ, ਅੱਲਾ ਦੀ, ਵਾਹਿਗੁਰੂ ਦੀ ਬੜੀ ਰਹਿਮਤ ਹੈ, ਪੂਰੇ ਖੁਸ਼ ਨੇ। ਸੋ ਜੇ ਤੁਸੀਂ ਵੀ ਉਹਨਾਂ ਨਾਲ ਡੀਲ ਕਰੋਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਹਮੇਸ਼ਾ ਇੱਕ ਗੱਲ ਮੇਰੀ ਯਾਦ ਰੱਖੋਗੇ ਕਿ ਮੈਂ ਅਰਫਾ ਜੀ ਜਿਹੜਾ ਨਾਂ ਰਿਕਮੈਂਡ ਕੀਤਾ ਸੀ ਉਹ ਬਿਲਕੁਲ ਠੀਕ ਕੀਤਾ ਸੀਗਾ। ਫੋਨ ਨੰਬਰ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ 6478962 45। ਅਤੇ ਜੇ ਤੁਸੀਂ ਕੋਈ ਵੀ ਰੀਅਲ ਸਟੇਟ ਦੀ ਡੀਲ ਕਰਨੀ ਹੈ ਬੁਲਾ ਲਓ, ਨਾ ਲਈਓ, ਨਾ ਕਰੀਓ, ਸਾਈਨ ਨਾ ਕਰੋ ਬਿਲਕੁਲ ਵੀ, ਮੈਂ ਨਹੀਂ ਕਹਿੰਦਾ ਕਰੋ, ਪਰ ਤੁਸੀਂ ਬੁਲਾ ਕੇ ਗੱਲਬਾਤ ਤਾਂ ਕਰਕੇ ਦੇਖ ਲਓ, ਉਹ ਵੀ ਫ੍ਰੀ ਹੈ, ਆਪਾਂ ਨੂੰ ਕਿਹੜਾ ਕੋਈ ਪੈਸੇ ਲੈਣੇ ਨੇ। ਜਿੱਥੇ ਮਰਜ਼ੀ ਬੁਲਾਓ ਅਤੇ ਖੁੱਲ੍ਹ ਕੇ ਗੱਲ ਕਰੋ, ਸਵਾਲ ਕਰੋ, ਦੂਜਿਆਂ ਨੂੰ ਬੁਲਾਓ, 10 ਨੂੰ ਬੁਲਾਓ, ਤੁਹਾਡਾ ਇਹ ਰਾਈਟ ਹੈ। ਉਸ ਤੋਂ ਬਾਅਦ ਤੁਸੀਂ ਜੱਜ ਕਰੋ ਕਿ ਤੁਹਾਨੂੰ ਹਾਥੀ ਅਤੇ ਜਿਹੜਾ ਕਹਿੰਦੇ ਗਧੇ ਅਤੇ ਘੋੜੇ ਦਾ ਫਰਕ ਪਤਾ ਲੱਗ ਜੂਗਾ ਵੀ ਗਧਾ ਅਤੇ ਘੋੜੇ, ਘੋੜੇ ਦੀ ਹੈ ਤਾਂ ਦੋਨੇ ਹੀ ਜਾਨਵਰ ਨੇ, ਅਸੀਂ ਵੀ ਇਨਸਾਨ ਸਾਰੇ ਜਾਨਵਰ ਹੀ ਹਾਂ ਮੇਰੇ ਹਿਸਾਬ ਨਾਲ, ਤਾਂ ਅਸੀਂ 2 ਲੱਤਾਂ ਵਾਲੇ ਹਾਂ, ਉਹ 4 ਲੱਤਾਂ ਵਾਲੇ ਨੇ, ਪਰ ਤੁਹਾਨੂੰ ਫਰਕ ਜ਼ਰੂਰ ਪਤਾ ਲੱਗ ਜੂਗਾ ਕਿ ਕਿਸ ਦਾ ਸੁਭਾਅ ਕਿੰਨੀ ਖੁੱਲ੍ਹ ਦਿੱਲੀ ਨਾਲ ਗੱਲ ਕਰਦੇ ਨੇ, ਝੂਠ ਫਰੇਬ ਕੌਣ ਮਾਰਦੇ ਨੇ, ਮਿੱਠੀਆਂ ਗੱਲਾਂ ਕੌਣ ਕਰਦੇ ਨੇ, ਅਤੇ ਕਿੰਨੀ ਸਪੱਸ਼ਟ ਕਰਦੇ ਨੇ। ਜੇ ਤੁਹਾਨੂੰ ਕੋਈ ਕਮਿਸ਼ਨ ਦੀ ਗੱਲ ਹੈ, ਕਮਿਸ਼ਨ ਵੀ ਫੁੱਲ ਕੇ ਪੁੱਛੋ, ਇਹ ਨਹੀਂ ਵੀ ਬਾਅਦ 'ਚ ਕਰ ਲਾਂਗੇ, ਬਾਅਦ 'ਚ ਕਿਹਨੇ ਕਹਿੰਦਾ, ਬੜ ਤਾਂ ਕੋਈ ਨਹੀਂ ਕਰਦਾ, ਬਾਅਦ 'ਚ ਤਾਂ ਇਹੀ ਗੱਲ ਕਹਿੰਦਾ ਵੀ ਜੇ ਹੁਣ ਮੈਂ ਮੈਨਕਾਂ ਦੀ ਦੁਕਾਨ ਕਰਦਾ ਸੀ, ਜੇ ਮੈਂ ਠੱਗੀ ਠੋਰੀ ਕਰਨੀ ਕੋਈ ਨਹੀਂ ਕਰ ਲਾਂਗੇ ਜੀ, 400 ਦੀ ਚੱਲ $2 ਘੱਟ ਦੇ ਦੇ, ਪਹਿਲਾਂ ਤਾਂ ਨਹੀਂ ਨਾਲ ਨੂੰ ਪਤਾ ਹੁੰਦਾ। ਜੇ ਤੁਸੀਂ ਸਾਫ਼ ਹੋ ਤਾਂ ਦੱਸੋਗੇ ਵੀ ਇਹ 500 ਦੀ ਹੈ ਜੀ, ਮੈਂ ਤਾਂ ਤੁਹਾਡੇ ਕੋਲ 400 ਲੈਣਾ, 300 ਲੈਣਾ। ਦੇਣ ਵਾਲਾ ਪਰਮਾਤਮਾ, ਜਦੋਂ ਬੰਦਾ ਖੁੱਲ੍ਹ ਦਿਲੀ ਨਾਲ ਸਾਫ਼ ਗੱਲ ਕਰਦਾ ਤਾਂ ਮਾਲਕ ਵੀ ਬਰਕਤ ਪਾਉਂਦਾ। ਸੋ ਇਸ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ। ਜ਼ਰੂਰ ਤੁਸੀਂ ਕਾਲ ਕਰ ਲਓ, ਅਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਲੱਗੇ, ਤੁਹਾਡੀ ਆਤਮਾ ਕਹੇ ਵਾਕਈ ਬਹੁਤ ਵਧੀਆ ਨੇ, ਸਾਡੇ ਪੈਸੇ ਵੀ ਫਾਇਦਾ ਕਰਨਗੇ, ਝੂਠ ਵੀ ਨਹੀਂ ਬੋਲਦੇ, ਮਿਹਨਤ ਵੀ ਕਰਨਗੇ, ਅਤੇ ਫਿਰ ਤੁਸੀਂ ਉਹਨਾਂ ਨਾਲ ਡੀਲ ਕਰ ਲਓ। ਅਦਰਵਾਈਜ਼ ਸਾਰੀ ਦੁਨੀਆ ਭਰੀ ਪਈ, ਅੱਜ ਕੱਲ੍ਹ ਤਾਂ ਰੀਅਲ ਸਟੇਟ ਦੇ ਵਿੱਚ ਇੱਟ ਚੱਕੋ ਅਤੇ ਰੀਅਲ ਸਟੇਟ ਦਾ ਬੰਦਾ ਨਿਕਲਦਾ, ਉਹਨੂੰ ਪੁੱਛੋ ਨਾਂ ਕੀ ਹੈ, ਫਟਾਫਟ ਕੋਡ 'ਚ ਹੱਥ ਮਾਰ ਕੇ ਕਾਰਡ ਫੜਾਉਂਦਾ ਤੁਹਾਨੂੰ ਭੱਜ ਕੇ। ਤੁਸੀਂ ਕਦੇ ਦੁਕਾਨ ਗਰੋਸਰੀ ਲੈਣ ਚਲੇ ਜਾਓ, ਉਹ ਤੁਹਾਨੂੰ ਸਮਾਈਲ ਦਿੰਦਾ, ਹਾਂਜੀ ਭਾਅ ਜੀ ਕਿੱਥੋਂ ਹਨ, ਉਹਦੀ ਕਾਰਡ ਕੱਢ ਕੇ ਦਿੰਦਾ, ਇਹ ਐਡਵਰਟਾਈਜਮੈਂਟ ਕਰਦੇ ਨੇ, ਪਰ ਜਦੋਂ ਡੀਲ ਕਰਦੇ ਹੋ ਫਿਰ ਪਤਾ ਲੱਗਦਾ। ਸੋ ਅਰਫਾ ਮੁਜ਼ੱਫਰ ਜੀ ਦੇ ਜਿਹੜੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਇਹ ਮੈਂ ਮਾਈਂਡ ਐਂਡ ਬੋਡੀ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਸੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਲਾਸਟ ਵੀਕ ਕਿਹਾ ਸੀਗਾ ਕਿ ਲਾਸਟ ਵੀਕ ਆਪਾਂ ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜੇ ਕਿ ਫਾਊਂਡਰ ਆਫ ਇਸਲਾਮ ਸੀਗੇ, ਮੁਸਲਿਮ ਜਿਹੜੇ ਭਾਈਚਾਰਾ ਦੇ ਸੀਗੇ, ਉਹਨਾਂ ਦੇ ਪੈਗੰਬਰ ਸੀਗੇ, ਹਾਂਜੀ ਔਲੀਆ ਸੀਗੇ। ਸੋ ਅਸੀਂ ਕੁਰਾਨ ਸ਼ਰੀਫ ਦੇ ਉੱਤੇ, ਕੁਰਾਨ ਮਸਜਿਦ ਦੇ ਉੱਤੇ ਗੱਲ ਕੀਤੀ ਸੀ ਵੀ ਕਿੰਨੀਆਂ ਆਇਤਾਂ ਨੇ, ਕੀ ਉਹਨਾਂ ਦੀਆਂ ਟੀਚਿੰਗਸ ਨੇ, ਅਤੇ ਲਾਸਟ ਵੀਕ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਵੀਕ ਅਸੀਂ ਗੁਰੂ ਨਾਨਕ ਸਾਹਿਬ ਜਿਹੜੇ ਕਿ ਸਿੱਖ ਧਰਮ ਦੇ ਪਹਿਲੇ ਫਾਊਂਡਰ ਹੋਏ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਉਹਨਾਂ ਦੇ ਉੱਤੇ ਥੋੜ੍ਹਾ ਜਿਹਾ ਅਸੀਂ ਉਹਨਾਂ ਦੀ ਲਾਈਫ ਦੇ ਬਾਰੇ ਗੱਲ ਕਰਾਂਗੇ ਇੱਕ ਦੋ ਮਿੰਟ ਲਈ, ਫਿਰ ਅਸੀਂ ਉਹਨਾਂ ਦੀਆਂ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਸਪਿਰਚੁਅਲ ਟੀਚਿੰਗ, ਮੈਂ ਹਮੇਸ਼ਾ ਸਪਿਰਚੁਅਲ ਟੀਚਿੰਗ ਦੇ ਉੱਤੇ ਗੱਲ ਕਰਦਾ, ਕਿਉਂਕਿ ਜਦੋਂ ਅਸੀਂ ਧਰਮ ਦੀਆਂ ਗੱਲਾਂ ਕਰਦੇ ਹਾਂ, ਧਰਮ ਦੇ ਵਿੱਚ ਤਾਂ ਬਹੁਤ ਸਾਰੇ ਫਰਕ ਨੇ। ਜੇ ਅਸੀਂ ਜੈਨ ਧਰਮ ਦੀ ਗੱਲ ਕਰੀਏ, ਜਿਵੇਂ ਕਿ ਮੈਂ ਲਾਰਡ ਮਹਾਵੀਰ ਦੀ ਗੱਲ ਕੀਤੀ ਸੀ, ਉਹ ਅਹਿੰਸਾ ਦੇ ਵਿੱਚ ਵਿਸ਼ਵਾਸ ਕਰਦੇ ਨੇ, ਉਹ ਮੂੰਹ 'ਤੇ ਪੱਟੀ ਵੀ ਬੰਨਦੇ ਨੇ ਅਤੇ ਤਾਂ ਕਿ ਬੋਲਣ ਦੇ ਨਾਲ ਸਾਡੇ ਜੀਵ ਨਾ ਮਰ ਜਾਣ, ਅਤੇ ਦੂਜੇ ਪਾਸੇ ਸਾਡੀ ਕੁਰਬਾਨੀ ਦਿੱਤੀ ਜਾਂਦੀ ਹੈ। ਇਹ ਡਿਫਰੈਂਟ ਡਿਫਰੈਂਟ ਧਾਰਮਿਕ ਨੇ, ਮੈਂ ਉਹਨਾਂ ਗੱਲਾਂ 'ਚ ਨਹੀਂ ਪੈਂਦਾ, ਆਪਾਂ ਸਿਰਫ ਰੂਹਾਨੀਅਤ ਦੀ ਗੱਲ ਕਰਨੀ ਆ। ਰੂਹਾਨੀਅਤ ਜਿਹੜੇ ਮਰਜ਼ੀ ਧਰਮ ਦੀ ਪੜ੍ਹ ਲਓ, ਮੈਂ ਜਿਵੇਂ ਲਾਸਟ ਵੀਕ ਕਿਹਾ ਸੀਗਾ ਵੀ ਗੀਤਾ ਨੂੰ ਵੀ ਪੜ੍ਹੋ, ਜਿਹੜੇ ਮੁਸਲਿਮ ਵੀਰ ਨੇ ਉਹ ਗੀਤਾ ਨੂੰ ਵੀ ਪੜ੍ਹਨ, ਅਤੇ ਜਿਹੜੇ ਹਿੰਦੂ ਵੀਰ ਨੇ ਉਹ ਕੁਰਾਨ ਨੂੰ ਵੀ ਪੜ੍ਹਨ, ਅਤੇ ਜਦੋਂ ਧਿਆਨ ਨਾਲ ਠੰਡੇ ਦਿਲ ਨਾਲ ਖੁੱਲ੍ਹੇ ਦਿਲ ਨਾਲ ਪੜ੍ਹੋਗੇ ਤਾਂ ਦੇਖੋਗੇ ਦੋਨਾਂ ਦੇ ਵਿੱਚ 100% ਨਾਟ ਈਵਨ 99% 100% ਇੱਕੋ ਹੀ ਗੱਲ ਹੈ। ਅੱਖਰਾਂ ਦਾ ਫਰਕ ਹੋ ਸਕਦਾ, ਐਗਜ਼ਾਮਪਲਾਂ ਦਾ ਫਰਕ ਹੋ ਸਕਦਾ, ਉਸੇ ਤਰ੍ਹਾਂ ਹੀ ਅੱਜ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਸਪਿਰਚੁਅਲ ਟੀਚਿੰਗਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਿੰਪਲ ਤਰੀਕੇ ਨਾਲ। ਬਾਹਲੀਆਂ ਔਖੀਆਂ ਗੱਲਾਂ ਨਹੀਂ, ਔਖੀਆਂ ਗੱਲਾਂ ਤਾਂ ਇੰਟਲੈਕਚੁਅਲ ਹੁੰਦੀਆਂ, ਮੈਂ ਕਿਹੜਾ ਤਾਂ ਯੂਨੀਵਰਸਿਟੀ ਦੀ ਕਲਾਸ ਲੈ ਰਹੇ ਹਾਂ ਅਤੇ ਜਾਂ ਕਾਲਜ ਨੂੰ ਪੜ੍ਹਾ ਰਿਹਾ ਕਿ ਮੈਂ ਔਖੀਆਂ ਗੱਲਾਂ ਕਰਾਂ। ਸਿੰਪਲ ਤਰੀਕੇ ਨਾਲ ਆਪਾਂ ਗੱਲਾਂ ਡਿਸਕਸ ਕਰਾਂਗੇ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗ ਦੇ ਬਾਰੇ, ਪਹਿਲਾਂ ਲਾਈਫ ਦੇ ਬਾਰੇ, ਫਿਰ ਸਪਿਰਚੁਅਲ ਟੀਚਿੰਗ ਦੇ ਬਾਰੇ, ਅਤੇ ਥੋੜ੍ਹਾ ਜਿਹਾ ਕੰਪੇਅਰ ਵੀ ਕਰੂੰਗਾ ਕਿਉਂਕਿ ਆਪਾਂ ਜੈਨ ਧਰਮ ਦੇ ਵਿੱਚ ਲਾਰਡ ਮਹਾਵੀਰ ਦੇ ਬਾਰੇ ਵੀ ਗੱਲਬਾਤ ਕੀਤੀ ਹੈ, ਅਸੀਂ ਹਿੰਦੂਇਜ਼ਮ ਨੂੰ ਵੀ ਟੱਚ ਕੀਤਾ, ਸਪਿਰਚੁਅਲ ਜਦੋਂ ਈਸਟਰ ਆਇਆ ਸੀਗਾ ਉਦੋਂ ਜੀਸਸ ਕ੍ਰਾਈਸਟ ਦੀ ਬਾਈਬਲ ਨੂੰ ਵੀ ਟੱਚ ਕੀਤਾ ਸੀਗਾ, ਲਾਸਟ ਵੀਕ ਅਸੀਂ ਕੁਰਾਨ ਨੂੰ ਟੱਚ ਕੀਤਾ, ਅੱਜ ਅਸੀਂ ਗੁਰੂ ਨਾਨਕ ਸਾਹਿਬ ਨੂੰ ਟੱਚ ਕਰਾਂਗੇ। ਥੋੜ੍ਹਾ ਥੋੜ੍ਹਾ ਕੰਪੇਅਰ ਵੀ ਕਰ ਲਾਂਗੇ ਮਿਲਦੀਆਂ ਜੁਲਦੀਆਂ ਗੱਲਾਂ ਕੀ ਨੇ। ਸੋ ਬਿਫੋਰ ਆਈ ਸਟਾਰਟ, ਮੇਰੇ ਖਿਆਲ ਆਪਾਂ ਇੱਕ ਸੌਂਗ ਸੁਣ ਲਈਏ। ਇਹ ਸੌਂਗ ਮੈਂ ਜਦੋਂ ਸਕੂਲ 'ਚ ਪੜ੍ਹਦਾ ਹੁੰਦਾ ਸੀ ਨਾ, ਜਾਂ ਕਾਲਜ ਪੜ੍ਹਦਾ ਹੁੰਦਾ ਸੀ, ਉਦੋਂ ਵੀ ਜਮਲਾ ਜੱਟ ਜੀ ਇਹ ਵਜਾਉਂਦੇ ਹੁੰਦੇ ਸੀਗੇ ਤੁੰਬੀ ਦੇ ਉੱਤੇ। ਸੋ ਸੁਣੋ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ।
ਸਤਿ ਗੁਰੂ ਨਾਨਕ ਚੈਰੀ ਲੀਲਾ ਨਾਰੀ ਹੈ ਨਿਜਾ ਲਾਲਾ ਵੇਂਦੀ ਦੁਨੀਆਂ ਸਾਰੀ ਹੈ ਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਨਿਜਾ ਲਾਲਾ ਵੇਂਦੀ ਦੁਨੀਆਂ ਸਾਰੀ ਹੈ ਪੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀ ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਕੌਡੇ ਨਾਲੋਂ ਵੱਧ ਕੇ ਹੁਣ ਵੀ ਰਾਕਸ਼ ਨੇ ਕੂੜ ਕਮਾਉਂਦੇ ਫਿਰਦੇ ਝੂਠੇ ਆਸ਼ਿਕ ਨੇ ਛੱਡ ਜਾਣਾ ਨਿਉਂ ਲਾ ਕੇ ਕੀ ਦਿਲਦਾਰੀ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਤੇਰੇ ਇੱਥੇ ਬੰਦੇ ਆਦਮ ਖਾਣੇ ਨੇ ਤੇਰੇ ਇੱਥੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਸਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ ਹੱਕ ਬਗਾਨਾ ਖਾਣਾ ਕੀ ਵਡਿਆਈ ਏ ਆਜਿਓ ਮੌਜ ਉਡਾਵੇ ਜੋ ਹੰਕਾਰੀ ਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं रेमिटली
Roasted chicken, world's best spicy chicken, Albag style. Best chicken sandwiches in GTA, 50% less greasy and oily. Roasted chicken is located at 1758 Lawrence Avenue East at Victoria Park. Delivery available with Uber, DoorDash, Skip the Dishes. Business opportunities available. For more information, call 647-748-3444. That is 647-748-3444.
अब मॉर्गेज लेना और भी आसान सेंट्रम फ्यूचर मॉर्गेज ग्रुप के काकब जावेद को कॉल करें प्राइवेट मॉर्गेज फॉर एनी पर्पसेस कमर्शियल मॉर्गेज इंडस्ट्रियल मॉर्गेज फार्म एंड हॉबी फार्म वेरी कंपैरेबल रेट्स फॉर फर्स्ट सेकंड एंड थर्ड मॉर्गेज न्यू कमर्स टू कनाडा फर्स्ट टाइम बायर्स सेल्फ एम्प्लॉयड रीफाइनेंसिंग डेब्ट कंसोलिडेशन असिस्ट इन रियल एस्टेट He will make mortgage easy for you. Kokab Javed, Mortgage Agent, 416-454-6065.
Welcome back. ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਦੇ ਉੱਪਰ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਪਹਿਲਾਂ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਮੁਹੰਮਦ ਸਾਹਿਬ ਦੇ ਬਾਰੇ ਗੱਲਬਾਤ ਕੀਤੀ ਲਾਰਡ ਮਹਾਵੀਰ ਦੇ ਬਾਰੇ ਗੱਲਬਾਤ ਕੀਤੀ ਅਤੇ ਅੱਜ ਆਪਾਂ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਥੋੜ੍ਹੀ ਜਿਹੀ ਲਾਈਫ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਸੀਗਾ ਉਹ 1469 15 ਅਪ੍ਰੈਲ ਨੂੰ ਹੋਇਆ ਸੀ 15 ਅਪ੍ਰੈਲ 1469 ਜਾਂ ਤੁਸੀਂ ਰਫਲੀ ਕਹਿ ਲਓ ਕਿ 700 ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਗੁਰੂ ਨਾਨਕ ਸਾਹਿਬ ਹੋਏ ਸੀਗੇ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ ਲਾਹੌਰ ਦੇ ਕੋਲ ਬੜਾ ਮਸ਼ਹੂਰ ਹੈ ਕਿਉਂਕਿ ਹੁਣ ਇਮਰਾਨ ਖਾਨ ਨੇ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਲਾਂਘਾ ਖੋਲਿਆ ਉਹ ਸਾਰੇ ਦੁਨੀਆਂ ਦੇ ਸਿੱਖ ਜਾਗਤ ਨੂੰ ਜਿਹੜੀ ਉਹਨਾਂ ਦੀ ਅਰਦਾਸ ਸੀ ਉਹ ਪੂਰੀ ਹੋਈ ਹੈ ਉਹ ਖੁੱਲ੍ਹੇ ਉਹਨਾਂ ਦੇ ਦਰਸ਼ਨ ਕਰ ਸਕਦੇ ਨੇ ਸੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਸੀਗਾ ਉਹ 1469 ਨੂੰ ਹੋਇਆ ਸੀਗਾ ਅਤੇ 70 ਸਾਲ ਉਹ ਇਸ ਸੰਸਾਰ ਦੇ ਵਿੱਚ ਰਹੇ ਨੇ 70 ਈਅਰਸ ਅਤੇ 22 ਸਤੰਬਰ 1539 ਨੂੰ ਉਹਨਾਂ ਦਾ ਜਿਹੜਾ ਲਾਈਫ ਜਿਹੜੀ ਲਾਸਟ ਲਾਈਫ ਸੀਗੀ ਉਹ ਕਰਤਾਰਪੁਰ ਉੱਥੇ ਉਹਨਾਂ ਨੇ ਹੱਥਾਂ ਦੇ ਨਾਲ ਖੇਤੀ ਕੀਤੀ ਉੱਥੇ ਲੰਗਰ ਚਲਾਏ ਉੱਥੇ ਉਹਨਾਂ ਦੀ ਡੈਥ ਹੋਈ ਸੀਗੀ 1539 ਵੀ 70 ਸਾਲ ਦੀ ਉਮਰ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਭੋਗੀ ਹੈ ਫਾਦਰ ਉਹਨਾਂ ਦੇ ਮਾਤਾ ਮਹਿਤਾ ਕਾਲੂ ਜੀ ਸੀਗੇ ਬੇਸਿਕਲੀ ਹਿੰਦੂ ਸੀਗੇ ਗੁਰੂ ਨਾਨਕ ਸਾਹਿਬ ਵੀ ਹਿੰਦੂ ਸੀਗੇ ਖੱਤਰੀ ਬੇਦੀ ਉਹਨਾਂ ਦੀ ਕਾਸਟ ਸੀਗੀ ਪਟਵਾਰੀ ਦਾ ਕੰਮ ਕਰਦੇ ਸੀ ਤਲਵੰਡੀ ਦੇ ਵਿੱਚ ਅਤੇ ਮਾਤਾ ਦਾ ਨਾਂ ਸੀਗਾ ਤ੍ਰਿਪਤਾ ਜੀ ਵਿਆਹ ਹੋਇਆ ਸੀਗਾ ਗੁਰੂ ਨਾਨਕ ਸਾਹਿਬ ਦਾ, ਉਹਨਾਂ ਦੀ ਵਾਈਫ ਦਾ ਨਾਮ ਮਾਤਾ ਸੁਲੱਖਣੀ, ਦੋ ਪੁੱਤਰ ਸੀਗੇ ਸ਼੍ਰੀ ਚੰਦ ਅਤੇ ਲਖਮੀ ਦਾਸ, ਅਤੇ ਇੱਕ ਉਹਨਾਂ ਦੀ ਭੈਣ ਸੀਗੀ ਜਿਹੜੀ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੀ ਸੀ, ਉਹਨਾਂ ਨੂੰ ਲੋੜ ਤੋਂ ਜ਼ਿਆਦਾ ਪਿਆਰ ਕਰਦੀ, ਲੋੜ ਤੋਂ ਜ਼ਿਆਦਾ ਪਿਆਰ ਕਰਦੀ ਸੀ, ਉਹਨੂੰ ਲੱਗਦਾ ਸੀ ਕੁਛ, ਮੈਨੂੰ ਨਹੀਂ ਪਤਾ, ਉਹਨਾਂ ਦੀ ਜਿਹੜਾ ਇੰਨਾ ਜ਼ਿਆਦਾ ਪਿਆਰ ਸੀ ਉਹਨਾਂ ਨੂੰ ਲੱਗਦਾ ਸੀ ਵੀ ਗੁਰੂ ਨਾਨਕ ਜਿਹੜੇ ਨੇ ਉਹ ਰੱਬੀ ਅਵਤਾਰ ਨੇ, ਹਾਲਾਂਕਿ ਫਾਦਰ ਨੂੰ ਨਹੀਂ ਕਦੇ ਲੱਗਿਆ, ਉਹਨਾਂ ਨੂੰ ਇੱਕ ਆਮ ਆਰਡੀਨਰੀ ਬੰਦਾ ਲੱਗਦਾ ਸੀ, ਇਸੇ ਕਰਕੇ ਉਹ ਡਾਂਟਦੇ ਰਹਿੰਦੇ ਸੀਗੇ, ਪਰ ਜਿਹੜੀ ਭੈਣ ਉਹਨਾਂ ਦੀ ਤ੍ਰਿਪਤਾ ਸੀ, ਨਾਨਕੀ ਸੀਗੀ, ਨਾਨਕੀ ਸੀ ਬੇਬੇ ਨਾਨਕੀ, ਉਹਨੂੰ ਗੁਰੂ ਨਾਨਕ ਸਾਹਿਬ ਰੱਬੀ ਅਵਤਾਰ ਲੱਗਦੇ ਸੀ, ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ। ਹੁਣ ਜੇ ਆਪਾਂ ਗੱਲ ਕਰੀਏ, ਦੇਖੋ ਜਿਵੇਂ ਆਪਾਂ ਇਸਲਾਮ ਦੀ ਗੱਲ ਕਰੀਏ, ਮੁਸਲਿਮ ਧਰਮ ਦੀ ਗੱਲ ਕਰੀਏ, ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਉਹਨਾਂ ਦੇ ਪੀਰ ਪੈਗੰਬਰ ਫਸਟ ਗੁਰੂ ਫਸਟ ਜਿਹੜੇ ਫਾਊਂਡਰ ਆਫ ਇਸਲਾਮ ਮੰਨੇ ਜਾਂਦੇ ਨੇ। ਕ੍ਰਿਸਚੈਨਿਟੀ ਦੀ ਗੱਲ ਕਰ ਲਈਏ, ਉਹਦੇ ਵਿੱਚ ਜੀਸਸ ਕ੍ਰਾਈਸਟ ਨੂੰ ਮੰਨਿਆ ਜਾਂਦਾ ਹੈ। ਜੇ ਜੈਨ ਧਰਮ ਦੀ ਗੱਲ ਕਰੀਏ ਤਾਂ ਲਾਰਡ ਮਹਾਵੀਰ ਨੂੰ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਉਹਨਾਂ ਨੂੰ ਫਾਊਂਡਰ ਆਫ ਸਿੱਖ ਰਿਲੀਜਨ ਕਿਹਾ ਜਾਂਦਾ ਹੈ। ਹੋਰ ਵੀ 10 ਗੁਰੂ ਸਾਹਿਬਾਨ ਹੋਏ ਨੇ, ਹੋਰ ਨਹੀਂ ਮਤਲਬ ਟੋਟਲ 10 ਹੋਏ ਨੇ, 9 ਹੋਰ ਵੀ ਹੋਏ ਨੇ, ਪਰ ਸਿੱਖ ਧਰਮ ਦਾ ਜਿਹੜਾ ਫਾਊਂਡਰ ਹੈ ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਜਾਂਦਾ ਹੈ। ਦੂਜੀ ਗੱਲ ਮੈਂ ਥੋੜ੍ਹੀ ਨਾਲ ਨਾਲ ਕੰਪੇਅਰ ਕਰ ਰਿਹਾ, ਜਿਸ ਤਰ੍ਹਾਂ ਤੁਸੀਂ ਦੇਖ ਲਓ ਵੀ ਜਿਹੜੀ ਬਾਈਬਲ ਹੈ ਹੋਲੀ ਬਾਈਬਲ ਉਹ ਕ੍ਰਿਸਚਨ ਲੋਕਾਂ ਦੀ ਹੈ, ਕੁਰਾਨ ਜਿਹੜੀ ਹੈ ਮੁਸਲਿਮ ਲੋਕਾਂ ਦੀ ਹੈ, ਭਗਵਤ ਗੀਤਾ ਹਿੰਦੂ ਲੋਕਾਂ ਦੀ ਹੈ, ਬਿਲਕੁਲ ਠੀਕ ਉਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਹੋਲੀ ਬੁੱਕ ਹੈ, ਗੁਰੂ ਗ੍ਰੰਥ ਸਾਹਿਬ ਹੈ, ਗ੍ਰੰਥ ਹੈ, ਪਵਿੱਤਰ ਕਿਤਾਬ ਮੰਨਿਆ ਜਾਂਦਾ ਹੈ, ਗੁਰੂ ਮੰਨਿਆ ਜਾਂਦਾ। ਤੀਸਰੀ ਗੱਲ ਕਿਵੇਂ ਸਿਮਿਲੈਰਿਟੀ ਮੈਂ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ, ਤੁਹਾਨੂੰ ਪਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ 5ਵੀਂ ਪਾਤਸ਼ਾਹੀ 5th ਗੁਰੂ ਜਿਹੜੇ ਸੀਗੇ ਗੁਰੂ ਅਰਜਨ ਦੇਵ ਉਹਨਾਂ ਨੇ ਕੰਪੋਜ਼ ਕੀਤੀ ਸੀਗੀ, ਹੈਂਜੀ, ਅਤੇ ਉਹ ਕੰਪੋਜ਼ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1430 ਪੇਜਿਸ ਨੇ, ਪੰਨੇ ਨੇ, ਸਫ਼ੇ ਨੇ। ਜਿਸ ਤਰ੍ਹਾਂ ਆਪਾਂ ਪਿਛਲੇ ਵੀ ਗੱਲ ਕੀਤੀ ਸੀ ਕੁਰਾਨ ਦੇ ਵਿੱਚ 604 ਨੇ, ਗੀਤਾ ਦੀ ਗੱਲ ਕਰੀਏ ਹਿੰਦੂ ਧਰਮ ਜਿਹੜੀ ਹੋਲੀ ਬੁੱਕ ਆ ਉਹਦੇ ਵਿੱਚ 18 ਅਧਿਆਏ ਨੇ। ਸੋ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਦੇ 1430 ਪੰਨੇ ਨੇ, 1430 ਪੇਜ ਨੇ। ਸਵਾਲ ਇਹ ਪੈਦਾ ਹੁੰਦਾ ਆਮ ਬੰਦੇ ਦੇ ਦਿਮਾਗ 'ਚ ਵੀ ਗੁਰੂ ਗ੍ਰੰਥ ਸਾਹਿਬ ਇੰਨਾ ਵੱਡਾ ਕਿਉਂ ਹੈ, ਕੁਰਾਨ ਸ਼ਰੀਫ ਦੇ ਵਿੱਚ ਜੇ ਰੂਹਾਨੀਅਤ ਦੀ ਗੱਲ ਕੀਤੀ ਇੰਨੀ ਛੋਟੀ 604 ਸਫ਼ੇ ਕਿਉਂ ਲਿਖੇ ਨੇ, ਬਾਈਬਲ ਇੰਨੀ ਛੋਟੀ ਕਿਉਂ ਹੈ, ਉਹਦਾ ਕਾਰਨ ਇਹ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਸਿਰਫ ਇੱਕ ਗੁਰੂ ਦੀ ਬਾਣੀ ਨਹੀਂ ਹੈ, ਉਹਦੇ ਵਿੱਚ ਗੁਰੂਆਂ ਤੋਂ ਇਲਾਵਾ ਵੀ 15 ਜਿਹੜੇ ਭਗਤ ਸੀਗੇ ਜਿਵੇਂ ਕਬੀਰ ਸਾਹਿਬ ਕਹਿ ਲਓ, ਨਾਮਦੇਵ ਕਹਿ ਲਓ, ਫਰੀਦ ਸਾਹਿਬ ਕਹਿ ਲਓ, ਰੈਣਾ ਸਾਹਿਬ ਕਹਿ ਲਓ, ਹੋਰ ਇਸ ਤਰ੍ਹਾਂ ਜਿੰਨੇ ਭਗਤ ਨੇ ਉਹਨਾਂ ਦੀ ਬਾਣੀ ਵੀ ਵਿੱਚ ਦਰਜ ਹੈ। ਮੈਂ ਇਹ ਗੱਲ ਕਹੀ ਸੀ ਕਿ 5th ਗੁਰੂ ਨੇ ਕੰਪੋਜ਼ ਕੀਤੀ ਹੈ, ਜਿੰਨੇ ਵੀ ਭਗਤਾਂ ਦੀ ਇੱਕ ਜਿਹੜੇ ਭਗਤ ਨੇ ਪੱਟ ਨੇ ਉਹਨਾਂ ਸਾਰਿਆਂ ਦੀ ਬਾਣੀ ਨੂੰ ਲੈ ਕੇ ਉਹਦੇ ਵਿੱਚ ਦਰਜ ਕੀਤਾ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੇਜਿਸ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਡਾ ਵੱਡਾ 1430 ਪੇਜਿਸ ਨੇ, ਠੀਕ ਹੈ ਜੀ। ਸੋ ਇਹਦੇ ਵਿੱਚ ਦੂਸਰੀ ਗੱਲ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੁੰਦਾ ਕਿ ਜਿਹੜਾ ਸਾਡਾ ਗੁਰੂ ਨਾਨਕ ਸਾਹਿਬ ਸੀਗੇ, ਹਾਂਜੀ, ਉਹਨਾਂ ਨੇ 974 ਸ਼ਬਦ ਜਿਹੜੇ ਨੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਹੁਣ ਤੁਸੀਂ ਮੈਨੂੰ ਪੁੱਛੋਗੇ ਵੀ ਟੋਟਲ ਗੁਰੂ ਗ੍ਰੰਥ ਸਾਹਿਬ ਦੇ ਪੇਜ ਤਾਂ ਦੱਸਦੇ 1430, ਪਰ ਉਹਦੇ ਵਿੱਚ ਟੋਟਲ ਸਲੋਕ ਕਿੰਨੇ ਨੇ, ਆਇਤਾਂ ਕਿੰਨੀਆਂ ਨੇ ਪੰਜਾਬ ਕਹਿ ਲਓ, ਤਾਂ ਉਹ ਹੈਗੀਆਂ ਅਬਾਊਟ 6000। ਜੇ ਬਾਹਲੀ ਬਰੀਕੀ ਜਾਣਾ ਤਾਂ ਬਰੀਕੀ ਸੁਣ ਲਓ, 5894 ਸ਼ਬਦ ਨੇ, ਗਿਣ ਲਓ ਤੁਸੀਂ, 5894 ਨੇ, ਜੇ ਰਫਲੀ ਯਾਦ ਰੱਖਣਾ ਹੋ ਕਿ 6000 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਤੇ ਉਹਦੇ ਵਿੱਚ ਲਗਭਗ 1000 ਸ਼ਬਦ ਕਹਿ ਲਓ ਜਾਂ 974 ਐਗਜੈਕਟ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ। ਅਤੇ ਕੁਰਾਨ ਦੇ ਵਿੱਚ ਮੈਂ ਲਾਸਟ ਵੀਕ ਦੱਸਿਆ ਸੀ ਨਾ ਕਿ ਅਬਾਊਟ 66 666 ਆਇਤਾਂ ਨੇ। ਸੋ ਲਗਭਗ ਜਿਹੜੇ ਸਲੋਕ ਨੇ, ਕੋਈ ਵੱਡੇ ਨੇ ਕੋਈ ਛੋਟੇ ਨੇ, ਇਹ ਸਲੋਕ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ 'ਚ 6000 ਨੇ, 5894 ਦੱਸੇ ਨੇ, ਅਤੇ ਆਪਣੇ ਕੁਰਾਨ ਸ਼ਰੀਫ ਦੇ ਵਿੱਚ ਕੁਰਾਨ ਮਸਜਿਦ ਦੇ ਵਿੱਚ 6666 ਨੇ, ਅਤੇ ਉਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਲੋਕ ਆਉਂਦੇ ਨੇ 5894, ਉਹਦੇ ਵਿੱਚੋਂ 974 ਗੁਰੂ ਨਾਨਕ ਸਾਹਿਬ ਦੇ ਆਉਂਦੇ ਨੇ। ਦੂਜੀ ਗੱਲ ਇਹ ਹੈ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹਦਾ ਜਿਹੜਾ ਸ਼ੁਰੂ ਹੁੰਦਾ, ਜਿਹੜਾ ਚੈਪਟਰ ਸ਼ੁਰੂ ਹੁੰਦਾ ਉਹ ਮੂਲ ਮੰਤਰ ਤੋਂ ਹੁੰਦਾ, ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਸ਼ੁਰੂ ਹੁੰਦਾ, ਜਿਹਨੂੰ ਆਪਾਂ ਜਪਜੀ ਸਾਹਿਬ ਕਹਿੰਦੇ ਹਾਂ। ਜਪ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਖੋਲਾਂਗੇ ਸਟਾਰਟ ਹੁੰਦੀ ਹੈ ਜਪਜੀ ਸਾਹਿਬ, ਉਹਦਾ ਮੂਲ ਮੰਤਰ ਹੈ। ਮੂਲ ਮੰਤਰ ਦੀ ਮੈਂ ਅੱਗੇ ਵੀ ਅੱਗੇ ਜਾ ਕੇ ਗੱਲ ਕਰਨੀ ਹੈ ਕਿਉਂਕਿ ਗੋਡ ਨਾਲ ਸੰਬੰਧਿਤ ਹੈ, ਵੈਸੇ ਸਾਰਿਆਂ ਨੂੰ ਯਾਦ ਹੋਊਗਾ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਮ ਗੁਰ ਪ੍ਰਸ਼ਾਦ ਜਪ। ਇਹ ਮੂਲ ਮੰਤਰ ਹੈ, ਇੱਥੋਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ। ਅਤੇ ਜਿਹੜੀ ਜਪਜੀ ਸਾਹਿਬ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ, ਇਹਦੀਆਂ 38 ਪੌੜੀਆਂ ਨੇ। ਉਹ ਮੈਂ ਡਿਟੇਲ 'ਚ ਨਹੀਂ ਆਉਂਦਾ ਵੀ ਕਿੱਥੋਂ ਸ਼ੁਰੂ ਹੁੰਦੀਆਂ, ਕਿੱਥੋਂ ਆਉਂਦੀਆਂ, ਸੁਣਨਾ, ਗਾਉਣਾ, ਸਾਰੀਆਂ ਡਿਟੇਲ ਦੇ ਵਿੱਚ ਆ, ਉਹ ਫਿਰ ਇੰਟਲੈਕਚੁਅਲ ਗੱਲ ਹੋਊਗੀ। ਮੋਟੀਆਂ ਮੋਟੀਆਂ ਗੱਲਾਂ ਇਹ ਨੇ। ਇੱਕ ਗੱਲ ਮੈਂ ਹੋਰ ਵੀ ਨਾਲ ਦੀ ਨਾਲ ਮੁਕਾ ਦੇਣੀ ਚਾਹੁੰਦਾ, ਜਿਸ ਤਰ੍ਹਾਂ ਆਪਾਂ ਲਾਸਟ ਵੀਕ, ਮੈਂ ਤਾਂ ਗੱਲ ਕੰਪੇਅਰ ਕਰਦਾ ਵੀ ਥੋੜ੍ਹੀ ਸਾਨੂੰ ਯਾਦ ਹੋਈ ਜਾਵੇ ਗੱਲ, ਜਿਸ ਤਰ੍ਹਾਂ ਆਪਾਂ ਕਿ ਦੱਸਿਆ ਸੀ ਮੈਂ ਲਾਸਟ ਵੀਕ ਕਿ ਮੁਸਲਿਮ ਭਾਈਚਾਰੇ ਦੇ ਵਿੱਚ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਅਤੇ ਇਹਦੇ ਵਿੱਚ ਇਹ ਰੋਜ਼ੇ ਰੱਖਦੇ ਨੇ। ਰਮਜ਼ਾਨ ਦੇ ਵਿੱਚ ਕਿਸ ਤਰ੍ਹਾਂ ਸੂਰਜ ਚੜ੍ਹਨ ਤੋਂ ਪਹਿਲਾਂ ਕੁਛ ਖਾਣਾ ਨਹੀਂ, ਰੋਜ਼ੇ ਸ਼ੁਰੂ ਹੋ ਜਾਂਦੇ, ਫਿਰ ਪਾਣੀ ਵੀ ਨਹੀਂ ਪੀਣਾ, ਅਤੇ ਰਾਤ ਨੂੰ ਜਦੋਂ ਸੂਰਜ ਢਲਦਾ ਤਾਂ ਉਸ ਵੇਲੇ ਇਫਤਾਰੀ ਜਿਹਨੂੰ ਕਹਿ ਲਓ ਜਾਂ ਪਾਰਟੀ ਕਹਿ ਲਓ ਜਾਂ ਰੋਜ਼ੇ ਆਪਾਂ ਖੋਲ੍ਹਦੇ ਹਾਂ ਉਸ ਵੇਲੇ ਖਾਂਦੇ ਨੇ। ਸੋ ਇਸ ਤੋਂ ਇਲਾਵਾ ਦਿਨ ਦੇ ਵਿੱਚ ਹਰ ਮੁਸਲਮਾਨ 5 ਵਾਰ ਨਮਾਜ਼ ਪੜ੍ਹਦਾ, ਉਹਦੇ ਮੈਂ ਤੁਹਾਨੂੰ ਅੱਖਰ ਦੱਸੇ ਉਹਦਾ ਨਾਂ ਵੀ ਕੀ ਹੈ, ਗੱਲ ਛੱਡੋ ਉਹਦੀ ਗੱਲ, 5 ਵਾਰ ਨਮਾਜ਼ ਪੜ੍ਹਨਾ ਆਪਾਂ। ਸੋ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ 5 ਟਾਈਮ ਰੱਬ ਦਾ ਨਾਂ ਲੈਂਦੇ ਨੇ ਦਿਨ 'ਚ ਮਸਟ, ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਉਹਨੂੰ ਨਿਤਨੇਮ ਕਿਹਾ ਜਾਂਦਾ, ਜਿਵੇਂ ਇਹਨੂੰ ਨਮਾਜ਼ ਕਹਿੰਦੇ ਹਾਂ ਨਾ, ਉਹਨੂੰ ਨਿਤਨੇਮ ਕਹਿੰਦੇ ਨੇ। ਉਹ ਦਿਨ ਦੇ ਵਿੱਚ 3 ਵਾਰ ਪੜ੍ਹਨਾ ਜ਼ਰੂਰੀ ਹੈ, ਪੜ੍ਹੋ ਚਾਹੇ 10 ਵਾਰੀ ਪੜ੍ਹੋ, ਘੱਟੋ ਘੱਟ 3 ਵਾਰੀ ਪੜ੍ਹਨਾ ਜ਼ਰੂਰੀ ਹੈ। ਅਤੇ ਪਹਿਲੀ ਵਾਰ ਜੋ ਸਵੇਰੇ ਉੱਠ ਕੇ ਪੜ੍ਹਦੇ ਹੋ, 5 ਬਾਣੀਆਂ ਦਾ ਪਾਠ ਕੀਤਾ ਜਾਂਦਾ, ਉਹਦੇ ਵਿੱਚ ਜਪਜੀ ਸਾਹਿਬ ਦਾ ਹੁੰਦਾ, ਰਹਿ ਰਹਾਸ ਦਾ ਪਾਠ ਸ਼ਾਮ ਨੂੰ ਹੁੰਦਾ, ਅਤੇ ਰਾਤ ਨੂੰ ਕੀਰਤਨ ਸੋਹਲਾ ਦਾ ਪਾਠ ਕੀਤਾ ਜਾਂਦਾ। ਸੋ ਇਸ ਤਰ੍ਹਾਂ ਗੱਲ ਤਾਂ ਸਿੱਧੀ ਗੱਲ ਆ ਵੀ ਪਰਮਾਤਮਾ ਦੇ ਨਾਂ ਤਾਂ 1 ਮਿੰਟ ਵੀ ਵਿਸਾਰਨਾ ਨਹੀਂ ਚਾਹੀਦਾ, ਹਰ ਵਕਤ ਜਦੋਂ ਵੀ ਟਾਈਮ ਮਿਲੇ। ਬਜਾਇ ਧਰਮਿੰਦਰ ਦੀਆਂ ਅਤੇ ਅਮਿਤਾਭ ਬੱਚਨ ਦੀਆਂ ਮੂਵੀਆਂ ਦੇਖੋ, ਉਹਦੀ ਥਾਂ 'ਤੇ ਆਹੀ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ, ਨਾਨਕ ਖੋਸੀ ਵੀ ਸੱਚ, ਕੋਈ ਨਮਾਜ਼ ਦੀ ਤੁੱਕ ਪੜ੍ਹ ਲਓ, ਆਇਤ ਪੜ੍ਹ ਲਓ, ਉਹਦਾ ਜ਼ਿਆਦਾ ਫਾਇਦਾ ਹੁੰਦਾ। ਇਹ ਜਿਹੜੀਆਂ ਨੇ ਨਾ ਸੁੱਕੀਆਂ ਚੀਜ਼ਾਂ ਛੋਲਿਆਂ ਵਾਲੀਆਂ ਅਤੇ ਔਲਿਆਂ ਵਾਲੀਆਂ, ਇਹ ਤਾਂ ਬਾਅਦ 'ਚ ਪਤਾ ਲੱਗਦਾ। ਆਹ ਜਿਹੜਾ ਹੁਣ ਕਰੋਨਾ ਵਾਇਰਸ ਆਇਆ ਹੋਇਆ, ਦੇਖ ਲਓ ਕੋਈ ਛੱਡਦਾ ਵੀ ਕਿਹੜਾ ਮਿਨਿਸਟਰ ਹੈ ਅਤੇ ਕਿਹੜਾ ਪਹਿਲਵਾਨ ਹੈ ਜਿਹਨੂੰ ਪੈ ਗਿਆ, ਨਾਲੇ ਪਤਾ ਨਹੀਂ ਲੱਭਦਾ, ਮਾਰੋ ਉਹਨੂੰ ਕਹਿ ਲੱਭ ਲਓ, ਮਾਰੋ ਸੋਟੀ ਉਹਦੇ ਕਰੋਨਾ ਦੇ, ਪਤਾ ਹੀ ਨਹੀਂ ਕਿੱਥੇ ਆ ਕਰੋਨਾ ਤੁਹਾਡੇ ਵਿੱਚ ਬੈਠਾ ਕੇ ਬਿਮਾਰੀ, ਉਹ ਸਾਡੇ ਕਰਮਾਂ ਦਾ ਫਲ ਹੈ। ਅਸੀਂ ਇੰਨਾ ਜਿਵੇਂ ਕਹਿੰਦੇ ਨੇ ਨਾ, ਇਹ ਧਰਮ ਦੇ ਵਿੱਚ ਕੋਈ ਧਰਮ ਲੈ ਲਓ, ਕੋਈ ਧਰਮ ਲੈ ਲਓ, ਡਜ਼ਨਟ ਮੈਟਰ ਕ੍ਰਿਸਚੈਨਿਟੀ ਹੈ, ਇਸਲਾਮ ਹੈ, ਯੂਡਾਇਜ਼ਮ ਹੈ, ਈਮਨਤਾਓਇਜ਼ਮ ਹੈ, ਕੋਈ ਵੀ ਧਰਮ ਲੈ ਲਓ, ਸਾਰਿਆਂ ਦੇ ਵਿੱਚ ਇੱਕੋ ਹੀ ਗੱਲ ਕਾਮਨ ਹੈ ਸਪਿਰਚੁਅਲਿਟੀ ਦੀ, ਕਿ ਜਦੋਂ ਦੁਨੀਆਂ ਦੇ ਉੱਤੇ ਇੰਨਾ ਜ਼ੁਲਮ ਵੱਧ ਜਾਂਦਾ, ਪਰਮਾਤਮਾ ਉਹ ਦੇਖਦਾ ਵੀ ਜ਼ੁਲਮ ਇੰਨਾ ਵੱਧ ਚੁੱਕਿਆ, ਤਾਂ ਫਿਰ ਉਹ ਕਿਸੇ ਪੀਰ ਪੈਗੰਬਰ ਰਿਸ਼ੀ ਗੁਰੂ ਨੂੰ ਭੇਜਦਾ ਤਾਂ ਕਿ ਉਹ ਸਾਨੂੰ ਸਮਝਾਇਆ ਜਾਵੇ ਹੁਣ ਅਸੀਂ ਜ਼ੁਲਮ ਦੀ ਅੱਤ ਕਰਤੀ, ਕੋਈ ਸ਼ਰਮ ਨਹੀਂ, ਨਾ ਭੈਣ ਅਤੇ ਪਿਓ ਦੀ ਕੋਈ ਸ਼ਰਮ ਹੈ, ਨਾ ਧੀ ਅਤੇ ਭੈਣ ਦੀ, ਟੀ ਵੀ 'ਚ ਬੈਠੇ ਹਾਂ ਉੱਥੇ ਗੰਦ ਵਖੀ ਜਾਂਦੇ, ਉਹੀ ਦੇਖੀ ਜਾਂਦੇ ਹਾਂ, ਖਾਣ ਪੀਣ ਦੀ ਕੋਈ ਨਹੀਂ, ਠੱਗੀ ਠੋਰੀ ਦੀ ਕੋਈ ਨਹੀਂ, ਕੀ ਚੀਜ਼ ਅਸੀਂ, ਕਿਹੜੀ ਚੀਜ਼ ਦੀ ਕਮੀ ਹੈ। ਸੋ ਹੁਣ ਦੁਨੀਆਂ 'ਤੇ ਭਾਰ ਵੱਧ ਗਿਆ, ਸੋ ਪਰਮਾਤਮਾ ਨੇ ਦੇਖਿਆ ਵੀ ਹੁਣ ਭਾਰ ਵੱਧ ਗਿਆ, ਤਾਂ ਸਫਾਇਆ ਕਰਨ ਲਈ ਕਰੋਨਾ ਆ ਗਿਆ, ਮਾਰੀ ਚਲੋ ਡਾਂਗਾ। ਉਹ ਦੇਖੋ ਹੁਣ ਇੰਡੀਆ ਦੇ ਵਿੱਚ ਦੇਖਦੇ ਹਾਂ ਵੀ ਡੈੱਡ ਬੋਡੀ ਨੂੰ ਫੂਕਣ ਦੀ ਜਗ੍ਹਾ ਨਹੀਂ ਹੈ, ਇੱਕ ਦੇ ਇੱਕ ਫੂਕਦੇ ਨੇ, ਉਹ ਜਿਹੜੇ ਇੱਕ ਪਾਸੇ ਉਹ ਫੂਕ ਚੀਕਾਂ ਮਰ ਜਾਂਦੇ ਨੇ ਫੂਕਣ ਵਾਲੇ, ਦੂਜੇ ਪਾਸੇ ਜਿਹੜੇ ਐਂਬੂਲੈਂਸ ਵਾਲੇ ਨੇ ਉਹ ਦੱਬ ਕੇ ਲੁੱਟ ਰਹੇ ਨੇ, ਦਵਾਈਆਂ ਵੀ ਨਕਲੀ ਚੱਲ ਰਹੀਆਂ, ਹੈ ਨਾ ਕਰਮਾਂ ਦਾ ਕਰ। ਪਰਮਾਤਮਾ ਉੱਪਰੋਂ ਹੱਸਦਾ ਵੀ ਵਾਹ ਵੀ ਵਾਹ, ਅੱਜ ਤੂੰ ਦਵਾਈਆਂ ਵੇਚਦਾ, ਕੱਲ੍ਹ ਨੂੰ ਤੇਰੀ ਮਾਂ ਨੂੰ ਹਸਪਤਾਲ ਜਾਣਾ ਪਿਆ, ਫਿਰ ਚੀਕਾਂ ਮਾਰੀਗਾ। ਸੋ ਇਹ ਸਾਡੀ ਜਿਹੜੀ ਸੋਚ ਹੈ ਨੈਗੇਟਿਵ ਹੋ ਜਾਂਦੀ ਹੈ, ਜਦੋਂ ਇੰਨਾ ਜ਼ਿਆਦਾ ਅੱਤਿਆਚਾਰ ਜ਼ੁਲਮ ਵੱਧ ਜਾਂਦਾ, ਫਿਰ ਕਿਸੇ ਨਾ ਕਿਸੇ ਪੀਰ ਪੈਗੰਬਰ ਨੂੰ ਆਉਣਾ ਪੈਂਦਾ। ਜਦੋਂ ਜੀਸਸ ਕ੍ਰਾਈਸਟ ਨੂੰ ਐਵੇਂ ਥੋੜ੍ਹਾ ਆ ਗਏ ਸੀਗੇ, ਰਾਮਚੰਦਰ ਜਾਂ ਕ੍ਰਿਸ਼ਨ ਐਵੇਂ ਥੋੜ੍ਹਾ ਆ ਗਏ ਸੀਗੇ, ਮੁਹੰਮਦ ਸਾਹਿਬ ਦੀ ਆਪਾਂ ਹਿਸਟਰੀ ਪੜ੍ਹ ਗਏ ਉਹ ਐਵੇਂ ਥੋੜ੍ਹਾ ਆ ਗਏ ਸੀ, ਗੁਰੂ ਨਾਨਕ ਸਾਹਿਬ ਦੇ ਜਦੋਂ ਆਏ ਨੇ ਉਦੋਂ ਵੀ ਲੁੱਟ ਘਸੁੱਟ ਦੱਬ ਕੇ ਹੋ ਰਹੀ ਸੀਗੀ, ਪਰਮਾਤਮਾ ਦਾ ਮੀਨਿੰਗ ਹੀ ਬਦਲਤਾ ਸੀ। ਜਿਹੜੇ ਵੀ ਪੰਡਿਤ ਪੁਰੋਹਿਤ ਭਾਈ ਜੀ ਹੁੰਦੇ ਨੇ ਉਹ ਪਰਮਾਤਮਾ ਦਾ ਨਾਂ ਲੈ ਕੇ ਲੁੱਟੀ ਜਾਂਦੇ ਨੇ, ਪਤਾ ਨਹੀਂ ਕੀ ਕੁਛ ਕਰੀ ਜਾਂਦੇ ਨੇ, ਕਰੈਕਟਰ ਵੀ ਉਹਨਾਂ ਦੇ ਜ਼ੀਰੋ ਹੁੰਦੇ ਨੇ। ਸੋ ਇਸ ਕਰਕੇ ਫਿਰ ਪੀਰ ਪੈਗੰਬਰਾਂ ਨੂੰ ਆਉਣਾ ਪੈਂਦਾ। ਸੋ ਇਸੇ ਕਰਕੇ ਕਿਹਾ ਜਾਂਦਾ ਵੀ ਜਿੰਨਾ ਵੀ ਜ਼ਿਆਦਾ ਹੋਵੇ ਪਰਮਾਤਮਾ ਦੇ ਨਾਲ ਲੱਗੇ ਰਹੋ, ਸਵੇਰੇ ਸ਼ਾਮ ਉੱਠਦੇ ਬੈਠਦੇ ਜਦੋਂ ਵੀ ਟਾਈਮ ਮਿਲੇ, ਬਜਾਏ ਤੁਸੀਂ ਇੱਧਰ ਉੱਧਰ ਡਰਾਮੇ ਦੇਖੋ, ਥੋੜ੍ਹਾ ਮੋਟਾ ਉਹਨੂੰ ਯਾਦ ਕਰੋ, ਉਹਦਾ ਹੀ ਪਾਠ ਲਾ ਲਓ, ਉਹਦੀਆਂ ਤੁਸੀਂ ਹਿਸਟਰੀ ਪੜ੍ਹੋ। ਸ਼ਾਇਦ ਇਹ ਮੇਰਾ ਜਿਹੜਾ ਪ੍ਰੋਗਰਾਮ ਕਰਦੇ ਹਾਂ ਸ਼ਾਇਦ ਕਿਸੇ ਨੂੰ ਫਾਇਦਾ ਹੁੰਦਾ ਹੋਵੇ, ਮੈਂ ਵੀ ਤਾਂ ਲਾ ਸਕਦਾ ਕਿਸੇ ਦੇ ਗਾਣੇ ਹੋਰ ਪੁੱਠੇ ਦੇ, ਮੈਨੂੰ ਇਹ ਹੈ ਇਹ ਸੁਣਾਂਗੇ, ਚਲੋ ਥੋੜ੍ਹੇ ਹੀ ਸੁਣਦੇ ਨੇ ਬੰਦੇ, ਥੋੜ੍ਹਾ ਜਿਹਾ ਟਾਈਮ ਤਾਂ ਵਧੀਆ ਪਾਸ ਹੁੰਦਾ, ਚੰਗੇ ਪਾਸੇ ਦਾ ਲਿਖਿਆ ਜਾਊਗਾ। ਸੋ ਇਹ ਜਿਹੜੀ ਸਿੱਖ ਧਰਮ ਦੇ ਵਿੱਚ ਹੈ ਉਹ 3 ਟਾਈਮ 5 ਬਾਣੀਆਂ ਦਾ ਪਾਠ ਜਿਹੜਾ 3 ਵਜੇ ਕਰਨਾ ਜ਼ਰੂਰੀ ਹੈ, ਮੋਰਨਿੰਗ 'ਚ ਜਪਜੀ ਸਾਹਿਬ ਦਾ, ਆਥਮ ਦੇ ਵਿੱਚ ਸ਼ਾਮ ਨੂੰ ਰਹਿ ਰਾਸ ਦਾ, ਅਤੇ ਕੀਰਤਨ ਸੋਲਾ ਰਾਤ ਵੇਲੇ ਪੜ੍ਹਦੇ ਹਾਂ। ਹੁਣ ਆਪਾਂ ਗੱਲ ਕਰਾਂਗੇ ਜਿਹੜੀ ਅਸਲੀ ਗੱਲ ਕਰਨੀ ਹੈ ਉਹ ਹੈਗਾ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਸਪਿਰਚੁਅਲ ਟੀਚਿੰਗਸ ਕੀ ਨੇ। ਸੋ ਬਿਫੋਰ ਆਈ ਸਟਾਰਟ ਸਪਿਰਚੁਅਲ ਟੀਚਿੰਗਸ, ਆਪਾਂ ਇੱਕ ਥੋੜ੍ਹਾ ਜਿਹਾ ਸ਼ਬਦ ਸੁਣ ਲਈਏ ਗੁਰੂ ਨਾਨਕ ਸਾਹਿਬ ਦਾ, ਹਾਂਜੀ, ਉਸ ਤੋਂ ਬਾਅਦ ਫਿਰ ਆਪਾਂ ਸਪਿਰਚੁਅਲ ਟੀਚਿੰਗ 'ਤੇ ਗੱਲ ਕਰਦੇ ਹਾਂ।
ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, ਏ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, बन जाए जिंदगी दा ए दस्तूर नानक बन जाए जिंदगी दा ए दस्तूर नानक अमृत वेले विच तेरा जाप उचारा मैं तेरे नाम दी मस्ती विच ए जीवन गुजारा मैं इस अमृत सरोवर विच फिर टुबिया मारा मैं जो मंत्र बख्शिया है ओ दिल विच तारा मैं तेरे नाम दी मैं पीवा चढ़े सरूर नानक बन जाए जिंदगी दा ए दस्तूर नानक
वाहे गुरु जी का खालसा वाहे गुरु जी की फतेह। आप सब देश विदेश विच बसदियां गुरु प्यारियां संगतां लई आ गया सिखी दे खजानियां विच्चों एक नवा चैनल सिख रत्नावली जिस उपर तुसी गुरु घर दे महान कीर्तनियां पासों रस पिन्ने कीर्तन गुरबाणी गुरु साहिब दी साखियां अते बच्चियां नू सिख विरसे नाल जोड़न लई गुरमुखी सिखाण दा आनंद माण सकदे हो। सिख रत्नावली देखण लई सबस्क्राइब करो हॉटस्टार। एनू स्पेशल प्राइस 4499 ते पाउण लई प्रोमो कोड दी वरतों करो सागा हिट्स 3।
कर्जे से निजात के लिए एक ही नाम मोहम्मद सिद्दीक ऑल द सॉल्यूशन पुरसकून जिंदगी और क्रेडिटर्स की कॉल से छुटकारा।
मोहम्मद सिद्दीक ऑल डेट सॉल्यूशन बैंक्रप्सी इंसॉल्वेंसी कंसोलिडेशन करते हैं अप टू 80%। मोहम्मद सिद्दीक आपके लिए काम करते हैं पुरसकून जिंदगी अच्छी सेहत और लंबी उम्र की जामिन। अपनी जिंदगी को पुरसकून करने के लिए कर्जों से पाक करने के लिए राबिता कीजिए मोहम्मद सिद्दीक 4166710577।
आयशा ये तुम क्या सर पकड़ कर बैठी हो?
घर में मेहमान आ रहे हैं और मुझे 10 जगहों पर जाना पड़ेगा ग्रोसरी के लिए।
10 जगह क्यों? एक ही जगह है फातिमा ग्रोसर्स।
फातिमा ग्रोसर्स?
जी हाँ फातिमा ग्रोसर्स, मसाले, ताज़ा सब्जियाँ, फल, हलाल गोश्त, मैरिनेटेड मीट आइटम्स और स्पेशल बीफ स्टेक्स भी। ग्रोसरी का सारा सामान साजो आवाज के रेफरेंस पर स्पेशल डिस्काउंट भी। मैकलॉगलन और ब्रिस्टल के इंटरसेक्शन पर न्यू फातिमा ग्रोसर्स 512 ब्रिस्टल रोड वेस्ट ऑफ मिसिसागा 9058487000। फातिमा ग्रोसर्स सबसे जबरदस्त।
वेलकम बैक। जिस तरह की तुहानू पता ही है भी आपां गुरु नानक साहब दीआं टीचिंग्स दे उत्ते हुण गल करांगे। पहलां थोड़ी जिही उन्हां दी लाइफ दे बारे गल कीती सी, गुरु ग्रंथ साहब दे बारे गलबात कीती सी, पौड़ियां दी गल कीती सी, नितनेम दी गल कीती सी। हुण आपां सिर्फ ते सिर्फ स्पिरिचुअल टीचिंग्स गुरु नानक साहब दीआं ने उहदे वल थोड़ा जिहा ध्यान देण दी कोशिश करांगे। गुरु नानक साहब दी बेसिक जिहड़ी पहली टीचिंग है, वैसे गुरु नानक साहब ने जदों दे भी कोई पीर पैगंबर आए ने उन्हां ने इक्को ही गल कही है, देयर इज बट वन गॉड। इक परमात्मा है जिन्हें कुल कायनात नू पैदा किया, उन्हू अल्लाह कह लो, वाहेगुरु कह लो, रब कह लो, जो मर्जी नाम दे लो, पावर एको ही है। जिस तरह आप कहने भी जिहड़ा डिप्टी कमिश्नर हुंदा है, फर्क करो लाहौर का डिप्टी कमिश्नर है जां इस्लामाबाद का डिप्टी कमिश्नर है जां लुधियाने का डिप्टी कमिश्नर है, कदे मूलचंद आके बह जांदा उहदी कुर्सी ते, कदे मुहम्मद रफ़ी आके कुर्सी ते बह जांदा, कदे इमरान खान आके बह जांदा, कदे रुलदू राम आके बह जांदा। आपां जदों कोई कम पैंदा आपां रुलदू राम तों नहीं लैंदे, आपां जिहड़ा भी उहदी कुर्सी ते बैठा हुंदा उहदों कम लैंदे आ। सो इसे तरह जिहड़ा परमात्मा है उहदे जिन्ने मर्जी नाम रखे उस ताकत नूं आपां जिस तरह कुर्सी है उह ताकत है उस कुर्सी दे उत्ते उस कायनात दे उत्ते कौन बैठा कौन चलाउण लग्गिआ उहो इक परमात्मा है, इक वाहेगुरू है, इक अल्लाह है, इक जीसस क्राइस्ट है, कोई नाम दे दिओ। सो गुरु नानक साहब ने भी यही किया, स्टार्टिंग जिहड़ी उहनां दा मूल मंत्र स्टार्ट हुंदा है उह रब दे बारे ही दसदा है कि इक ओंकार। इक ओंकार दा मतलब यह है कि देयर इज ओनली वन गॉड। करता पुरख, करता पुरख की है, सॉरी एकम का मेरे लिखा नहीं, एकम का सतनाम, हाँ सतनाम है, हुज नेम इज ट्रू। करता पुरख हुंदा क्रिएटर, हाँ जी। फिर निरपाओ, निरपाओ भै नहीं उन्हू, फीयरलैस है, निरवैर विदाउट हेट। अकाल नैवर डाइज, थोड़ी मैं बारे गल कहूंगा, नैवर डाइज इतने क्या अकाल भी परमात्मा की कितने मौत नहीं होंगी, क्योंकि स्पिरिचुअलिटी का सारे धर्मां का एक बेसिक प्रिंसीपल है। वो उत्तों जो तुम हट के गल करते हो ना फिर असं कोई दाखलंदाजी करते हैं, अपनी अकल वरतते हैं कि जड़ा परमात्मा है ਉਹ ਮਰਦਾ ਨਹੀਂ। ਕਿਉਂ ਨਹੀਂ ਮਰਦਾ? ਕਿਉਂਕਿ ਸਪਿਰਚੁਅਲਿਟੀ ਦੇ ਵਿੱਚ ਇੱਕ ਫੰਡਾਮੈਂਟਲ ਪ੍ਰਿੰਸੀਪਲ ਹੈ ਵੀ ਜਿਹੜਾ ਵੀ ਜੰਮੂਗਾ, ਜਿਹੜਾ ਉਹਦੀ ਜਨਮ ਹੁੰਦਾ, ਉਹਦੀ ਡੈਥ ਅਵਸ਼ ਹੈ। ਸਿਰਫ ਇੱਕ ਪਰਮਾਤਮਾ ਹੈ, ਕਿਉਂਕਿ ਉਹਨੂੰ ਪੈਦਾ ਨਹੀਂ ਕਿਸੇ ਨੇ ਕੀਤਾ। ਇਸੇ ਕਰਕੇ ਕਹਿੰਦਾ ਅਕਾਲ ਵੀ ਉਹ ਨੈਵਰ ਡਾਈਸ। ਮੂਰਤ ਉਹਦੀ ਸ਼ਕਲ ਕਿਹੋ ਜਿਹੀ ਹੈ? ਫੋਰਮਲੈਸ ਹੈ। ਅਜੂਨੀ ਉਹ ਜੰਮਣ ਮਰਨ ਦੇ ਦੁੱਖਾਂ ਤੋਂ, ਜੰਮਣ ਮਰਨ ਦੇ ਚੱਕਰਾਂ 'ਚ ਨਹੀਂ ਪੈਂਦਾ। ਅਜੂਨੀ ਉਹਦੀ ਕੋਈ ਜੂਨ ਨਹੀਂ ਹੈ ਵੀ ਕਿਹੜੀ ਜੂਨ 'ਚ ਆਉਣਾ, ਉਦੋਂ ਬਾਅਦ ਕਿਹੜਾ ਉਹਨੇ, ਨਹੀਂ, ਪਰਮਾਤਮਾ ਦੀ ਕੋਈ ਜੂਨ ਨਹੀਂ। ਸੈਂਬ, ਇੱਕ ਮੈਂ ਥੋੜ੍ਹੀ ਜਿਹੀ ਗੱਲ ਦੱਸਣਾ ਚਾਹੁੰਦਾ, ਮੇਰੇ ਭਰਾ ਕਿਤੇ ਨਾਰਾਜ਼ ਨਾ ਹੋ ਜਾਣ, ਜਿਨ੍ਹਾਂ ਕੋਲ ਵੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਜਾਂ ਜਪਜੀ ਸਾਹਿਬ, ਉਹ ਖੋਲ ਲੈਣ, ਖੋਲ ਕੇ ਦੇਖੋ। ਮੈਂ ਹੁਣ ਤੁਹਾਨੂੰ ਦੱਸ ਰਿਹਾ, ਸੈਮ ਸ਼ਬਦ ਹੈ। ਸੈਮ ਦੇ ਉੱਤੇ, ਸੱਸੇ ਦੇ ਉੱਤੇ ਦੋ ਦਲਾਈਆਂ, ਪੱਬਾ ਉੱਪਰ ਟਿੱਪੀ ਹੈ। ਜ਼ਿਆਦਾ ਲੋਕ 99% ਪੜ੍ਹਦੇ ਨੇ ਸੈਬ ਭੰਗ, ਕਿ ਪਰਮਾਤਮਾ ਆਪਣੇ ਆਪ ਹੀ ਭੰਗ ਹੋਊਗਾ, ਜਾਂ ਇਹਦਾ ਐਨ ਅਰਥ ਕਰ ਲਾਂਗੇ ਪਰਮਾਤਮਾ ਨੂੰ ਕੋਈ ਮਾਰ ਨਹੀਂ ਸਕਦਾ। ਜਦੋਂ ਕਿ ਸੈਮ ਦਾ ਮਤਲਬ ਹੈ ਪੱਬਾ, ਸੈਮ ਸਾਹਿਬ ਸਿੰਘ ਦੀ ਬੁੱਕ ਪੜ੍ਹ ਕੇ, ਸੈਮ ਦਾ ਮਤਲਬ ਹੈ ਸੈਲਫ ਐਗਜ਼ਿਸਟੈਂਟ, ਕਿਉਂਕਿ ਉਹ ਆਪਣੇ ਆਪ ਹੀ ਪੈਦਾ ਹੋਇਆ। ਜਿਹੜਾ ਆਪਣੇ ਆਪ ਹੀ ਪੈਦਾ ਹੋਇਆ ਉਹਦੀ ਡੈਥ ਹੀ ਨਹੀਂ ਹੋ ਸਕਦੀ। ਸੋ ਇਸੇ ਕਰਕੇ ਜੇ ਗੁਰੂ ਨਾਨਕ ਸਾਹਿਬ ਨੇ ਲਿਖਣਾ ਹੁੰਦਾ ਤਾਂ ਗੱਗਾ ਨਾਲ ਪਾਉਂਦੇ ਤਾਂ ਵੀ ਕੋਈ ਗੱਲ ਨਹੀਂ, ਜੇ ਧਿਆਨ ਨਾਲ ਪੜ੍ਹੀਏ। ਮੈਂ ਨਹੀਂ ਕਹਿੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਸੁਣਦੇ ਹਾਂ ਉਹੀ ਗੱਲ ਕਹੀ ਜਾਂਦੇ ਹਾਂ, ਧਿਆਨ ਨਾਲ ਪੜ੍ਹੀਏ। ਇਸੇ ਕਰਕੇ ਧਿਆਨ ਨਾਲ ਪੜ੍ਹੀਏ, ਸਮਝੀਏ, ਫਿਰ ਉਹਦੇ 'ਤੇ ਅਮਲ ਕਰੀਏ। ਕਿਉਂਕਿ ਅਕਾਲ ਪਹਿਲਾਂ ਹੀ ਕਹਿਤਾ ਉਹਨਾਂ ਨੇ, ਅਕਾਲ ਦਾ ਹੁੰਦਾ ਨੈਵਰ ਡਾਈ, ਕਿਉਂਕਿ ਮਰਦਾ ਕਿਉਂ ਨਹੀਂ? ਅਗਲੀ ਗੱਲ ਦਾ ਜਿਹੜਾ ਸੈਮ, ਕਿਉਂਕਿ ਉਹ ਖੁਦ ਆਪਣੇ ਆਪ 'ਚ ਪੈਦਾ ਹੋਇਆ, ਠੀਕ ਹੈ ਜੀ। ਅਜੂਨੀ ਸੈਮ ਗੁਰਪ੍ਰਸ਼ਾਦ ਜਪ। ਸੋ ਇਹਦਾ ਮਤਲਬ ਹੈ ਕਿ ਉਹ ਪਰਮਾਤਮਾ ਕਿਵੇਂ ਮਿਲੂਗਾ? ਗੁਰਪ੍ਰਸ਼ਾਦ, ਵਿਦ ਦਾ ਬਲੈਸਿੰਗ ਆਫ ਗੋਡ, ਵਿਦ ਦਾ ਗ੍ਰੇਸ ਆਫ ਗੁਰੂਜ਼, ਅਤੇ ਫਿਰ ਕੀ ਆ, ਜੋ ਤੁਸੀਂ ਮੈਡੀਟੇਸ਼ਨ ਕਰੋਗੇ। ਹੁਣ ਆਪਾਂ ਗੱਲ ਕਰੀਏ ਪਰਮਾਤਮਾ ਦੀ। ਜਿਹੜੀ ਗੱਲ ਸੀ ਨਾ ਪਰਮਾਤਮਾ ਦੇ ਬਾਰੇ, ਇੱਕ ਮੈਂ ਥੋੜ੍ਹੀ ਜਿਹੀ ਗੱਲ ਸਿੰਪਲ ਤਰੀਕੇ ਨਾਲ ਸਮਝਾਉਣੀ ਚਾਹੁੰਦਾ, ਕਿ ਕਿਸੇ ਬੰਦੇ ਨੇ, ਕਿਸੇ ਰਾਜੇ ਨੇ ਕਹਿ ਲਓ, ਇੱਕ ਕਾਲਪਨਿਕ ਗੱਲ ਹੁੰਦੀ ਹੈ, ਸੱਚਾਈ ਨਹੀਂ ਹੁੰਦੀ, ਗੱਲ ਨੂੰ ਸਮਝਾਉਣ ਲਈ ਕਿ ਵੀ ਆਪਾਂ ਐਗਜ਼ਾਮਪਲ ਦੇ ਕੇ ਕਹਿੰਦੇ ਹਾਂ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਇੱਥੇ ਕੋਈ ਪੂਰੇ ਪਹੁੰਚੇ ਹੋਏ ਮਹਾਤਮਾ ਨੇ, ਗੁਰੂ ਨੇ, ਅਤੇ ਉਹਨਾਂ ਦੇ ਕਦੇ ਰਾਜ 'ਚ, ਕਿਉਂਕਿ ਉਦਾਸੀਆਂ ਕੀਤੀਆਂ ਉਹਨਾਂ ਨੇ, ਪੰਜ ਜਿਹੜੀਆਂ ਸੀਗੀਆਂ ਵੱਖ ਵੱਖ ਦੁਨੀਆਂ ਦੇ ਵਿੱਚ, 28,000 ਕਿਲੋਮੀਟਰ ਉਹ ਪੈਦਲ ਚੱਲੇ ਸੀਗੇ। ਹੁਣ ਤਾਂ 1 ਕਿਲੋਮੀਟਰ ਚੱਲਣਾ ਪੈਦਲ ਔਖਾ ਹੁੰਦਾ, ਹੁਣ ਤਾਂ ਜਹਾਜ਼ ਵਧੀਆ ਨੇ ਸੰਤਾਂ ਮਹਾਂਪੁਰਸ਼ਾਂ ਦੇ, ਹਾਂਜੀ, ਵਧੀਆ ਉਦੋਂ ਪੈਦਲ ਚੱਲ ਕੇ ਗਏ ਉਹਨਾਂ 28,000 ਕਿਲੋਮੀਟਰ। ਸੋ ਕਿਸੇ ਰਾਜੇ ਦੇ ਦਰਬਾਰ 'ਚ ਗਏ, ਉਹਨੂੰ ਪਤਾ ਲੱਗਿਆ ਵੀ ਇੱਥੇ ਕੋਈ ਪੀਰ ਪੈਗੰਬਰ ਜਿਹੜਾ ਗੁਰੂ ਹੈ ਉਹ ਪਹੁੰਚਿਆ ਹੋਇਆ, ਅਤੇ ਉਹਦੇ ਦਿਮਾਗ ਦੇ ਵਿੱਚ 3 ਕੁਐਸਚਨ ਸੀਗੇ, ਇਹ ਸਾਡੇ ਦਿਮਾਗ ਦੇ ਵਿੱਚ ਵੀ ਹੈਗੇ ਜੇ ਠੰਡੇ ਦਿਲ ਨਾਲ ਸੋਚੀਏ। 3 ਕੁਐਸਚਨ ਕੀ ਸੀਗੇ? ਉਹ ਗੁਰੂ ਨਾਨਕ ਸਾਹਿਬ ਨੂੰ ਬੁਲਾਇਆ, ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਮੇਰੇ ਦਿਮਾਗ 'ਚ 3 ਸਵਾਲ ਨੇ, ਮੇਰੇ 3 ਸਵਾਲਾਂ ਦੇ ਜਵਾਬ ਦੇ ਦਿਓ, ਜੇ ਤੁਸੀਂ ਠੀਕ ਦਿਓਗੇ ਮੈਂ ਤੁਹਾਨੂੰ ਪੂਜੂੰਗਾ, ਜੇ ਤੁਸੀਂ ਗਲਤ ਦਿਓਗੇ, ਸਾਡੇ ਰਿਵਾਜ਼ ਇਹ ਹੈ ਵੀ ਅਸੀਂ ਜ਼ਮੀਨ 'ਚ ਅੱਧਾ ਗੋਡਿਆਂ ਤੱਕ ਗੱਢ ਕੇ ਨਾ ਬਾਅਦ 'ਚ ਪਬਲਿਕ ਨੂੰ, ਜਨਤਾ ਨੂੰ ਕਹਿੰਦੇ ਪੱਥਰ ਮਾਰ ਕੇ ਮਾਰਦੇ ਨੇ, ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਿੱਦਾਂ ਤੁਸੀਂ ਪੱਥਰ ਮਾਰ ਕੇ ਮਾਰਨਾ ਫਿਰ ਤਾਂ ਨਹੀਂ ਮੈਂ ਜਵਾਬ ਦੇਣਾ, ਪਰ ਮੈਂ ਆਇਆ ਹੀ ਦੁਨੀਆਂ 'ਚ ਇਸ ਕਰਕੇ ਹਾਂ ਕਿ ਲੋਕਾਂ ਦੇ ਜਿਹੜੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਾਂ, ਸੋ ਮੈਨੂੰ ਸਵਾਲ ਪੁੱਛੋ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ। ਸੋ ਉਹ ਜਿਹੜਾ ਸਵਾਲ, ਪਹਿਲਾ ਸਵਾਲ ਉਹਨਾਂ ਨੇ ਪੁੱਛਿਆ ਕਿ ਪਰਮਾਤਮਾ ਜਿਹੜਾ ਕਹਿੰਦੇ ਆਪਾਂ, ਪਰਮਾਤਮਾ ਨੇ ਦੁਨੀਆਂ ਪੈਦਾ ਕੀਤੀ, ਪਰਮਾਤਮਾ ਨੇ ਖਲਕਤ ਪੈਦਾ ਕੀਤੀ, ਪਰਮਾਤਮਾ ਨੇ ਜੀਵ ਜੰਤ ਪੈਦਾ ਕੀਤੇ, ਯੂਨੀਵਰਸ ਪਹਿਲਾਂ ਕੀਤੇ, ਕਹਿੰਦਾ ਮੇਰਾ ਸਵਾਲ ਹੈ ਕਿ ਪਰਮਾਤਮਾ ਤੋਂ ਪਹਿਲਾਂ ਕੌਣ ਸੀ? ਹੁਣ ਕੁਐਸਚਨ ਸਮਝ ਲਿਓ, ਇਹ ਸਾਡੇ ਦਿਲ 'ਚ ਵੀ ਕਈ ਵਾਰੀ ਆ ਜਾਂਦਾ ਕਿ ਅਸੀਂ ਕਹੀ ਜਾਂਦੇ ਹਾਂ ਵੀ ਪਰਮਾਤਮਾ ਸੀ ਪਹਿਲਾਂ, ਪਰ ਪਰਮਾਤਮਾ ਤੋਂ ਪਹਿਲਾਂ ਕੌਣ ਸੀ? ਹੁਣ ਗੁਰੂ ਨਾਨਕ ਸਾਹਿਬ ਨੇ ਇਸ ਕੁਐਸਚਨ ਦਾ ਆਨਸਰ ਦੇਣ ਲਈ ਇੱਕ ਛੋਟੀ ਜਿਹੀ ਉਹਨੂੰ ਕਹਿੰਦੇ ਵੀ ਰਾਜਨ, ਉਹ ਰਾਜੇ ਨੂੰ ਕਹਿੰਦੇ ਵੀ ਤੂੰ ਇੰਜ ਕਰ, ਮੈਨੂੰ ਥੋੜ੍ਹੇ ਜਿਹੇ ਮੋਤੀ ਲਿਆ ਕੇ ਦੇ। ਅਤੇ ਰਾਜਨ ਦੇ ਦਿਮਾਗ 'ਚ, ਕਿਉਂਕਿ ਉਹਦਾ ਲੈਵਲ ਉਸ ਵਾਲਾ, ਕਹਿੰਦਾ ਇਹ ਜਿਹੜਾ ਗੁਰੂ ਹੈ, ਜਿਹੜਾ ਸੰਤ ਹੈ, ਲਾਲਚੀ ਹੈ, ਮੈਥੋਂ ਮੋਤੀ ਮੰਗ ਲਏ, ਮੋਤੀ ਰੱਖਣੇ ਹੋਣਗੇ। ਸੋ ਉਹਨੇ ਇਸ਼ਾਰਾ ਕੀਤਾ, ਹੱਥ ਮਾਰਿਆ ਅਤੇ ਮੋਤੀ ਆ ਗਏ ਥਾਲੀ 'ਚ ਆ ਗਏ। ਜੋ ਥਾਲੀ 'ਚ ਆ ਕੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤੇ, ਅਤੇ ਗੁਰੂ ਸਾਹਿਬ ਕਹਿੰਦੇ ਰਾਜਨ ਤੂੰ ਇੱਥੇ ਆ, ਇਹਦੀ ਗਿਣਤੀ ਕਰ ਕਿੰਨੇ ਨੇ, ਵੀ ਕਿੰਨੇ ਆ ਥਾਲੀ 'ਚ? ਉਹ ਕਹਿੰਦਾ ਜੀ ਕਰਦਾ ਨਾ। ਹੁਣ ਉਹਨੂੰ ਤਾਂ ਨਹੀਂ ਪਤਾ ਸੀ, ਉਹ ਕਹਿੰਦਾ ਗਿਣਨੇ ਸ਼ੁਰੂ ਕਰਤੇ, 1, 2, 3, 4, 5। ਗੁਰੂ ਸਾਹਿਬ ਕਹਿੰਦੇ ਰਾਜਨ ਤੂੰ ਗਲਤ ਕਰ ਰਿਹਾ, ਠੀਕ ਨਹੀਂ ਗਿਣਦਾ। ਉਹ ਕਹਿੰਦਾ ਅੱਛਾ। ਉਹਨੇ ਸੋਚਿਆ ਵੀ ਸ਼ਾਇਦ ਮੈਂ ਗਲਤ ਕਰ ਗਿਆ ਹੋਊਗਾ, ਉਹਨੇ ਫਿਰ ਉੱਥੇ ਰੱਖ ਕੇ ਕਰਨਾ ਸ਼ੁਰੂ ਕਰਤਾ, 1, 2, 3, 4। ਗੁਰੂ ਸਾਹਿਬ ਕਹਿੰਦੇ ਨਹੀਂ 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 ਹਾਲੇ ਵੀ ਤੂੰ ਠੀਕ ਨਹੀਂ ਪੜ੍ਹ ਰਿਹਾ। ਉਹ ਕਹਿੰਦਾ ਅੱਛਾ। ਉਹਨੇ ਕਿਹਾ ਫਿਰ ਗਿਣਨ ਲੱਗ, ਥਾਲੀ 'ਚ ਰੱਖ ਕੇ ਫਿਰ ਗਿਣਦਾ, ਕਹਿੰਦਾ 1। ਜਦੋਂ ਉਹਨੇ ਕਿਹਾ 1, ਗੁਰੂ ਨਾਨਕ ਸਾਹਿਬ ਨੇ ਬਾਂਹ ਫੜ ਲਈ, ਕਹਿੰਦੇ ਨਹੀਂ ਤੂੰ ਠੀਕ ਨਹੀਂ ਕੀਤਾ। ਉਹ ਕਹਿੰਦਾ ਕਿਉਂ ਜੀ, 1 ਤਾਂ ਹੈ। ਕਹਿੰਦਾ ਇਹਦੂ ਪਹਿਲਾਂ ਦੱਸ ਕੀ ਹੈ? ਕਹਿੰਦਾ ਇਦੂ ਪਹਿਲਾਂ ਤਾਂ ਕੁਛ ਨਹੀਂ ਸੀਗਾ, 1 ਹੀ ਹੈ। ਕਹਿੰਦਾ ਬਸ ਆਹੀ ਤੇਰੇ ਸਵਾਲ ਦਾ ਜਵਾਬ ਹੈ, ਜਿਵੇਂ ਤੂੰ 1 ਤੋਂ ਸ਼ੁਰੂ ਕੀਤੀ ਆ, ਉਦੋਂ ਪਹਿਲਾਂ ਕੋਈ ਨਹੀਂ ਹੈ ਮੋਤੀ, ਤੋ ਇਸੇ ਤਰ੍ਹਾਂ ਹੀ ਪਰਮਾਤਮਾ ਤੋਂ ਪਹਿਲਾਂ ਕੋਈ ਵੀ ਨਹੀਂ ਹੈ। ਉਹਨੂੰ ਲੱਗ ਗਿਆ ਵੀ ਇਹ ਤਾਂ ਪਹੁੰਚੇ ਵੀ ਨੇ। ਕਹਿੰਦੇ ਹਾਂ, ਹੁਣ ਤੂੰ ਦੂਜਾ ਸਵਾਲ ਵੀ ਪੁੱਛ ਲੈ। ਕਹਿੰਦੇ ਦੂਜਾ ਸਵਾਲ ਮੇਰਾ ਗੁਰੂਦੇਵ ਇਹ ਹੈ, ਥੋੜ੍ਹਾ ਜਿਹਾ ਢਿੱਲਾ ਹੋ ਗਿਆ ਨਾ, ਕਹਿੰਦਾ ਦੂਜਾ ਸਵਾਲ ਇਹ ਆ ਵੀ ਸਾਰੇ ਕਹਿੰਦੇ ਨੇ ਪਰਮਾਤਮਾ ਸਾਰੀ ਦੁਨੀਆ ਚ ਪੱਤੇ ਪੱਤੇ ਚ ਸਾਰੇ ਥਾਂ ਤੇ ਮੈਨੂੰ ਤਾਂ ਕਦੇ ਦਿਖਾਈ ਨਹੀਂ ਦੱਸੋ ਤਾਂ ਸਹੀ ਉਹ ਗੁਰੂ ਪਰਮਾਤਮਾ ਹੈ ਕਿੱਥੇ ਮੈਂ ਉਹਨੂੰ ਜਾ ਕੇ ਲੱਭ ਤਾਂ ਲਵਾਂ ਮੈਨੂੰ ਕਦੇ ਕਹਿੰਦੇ ਨੇ ਮੱਕੇ ਚ ਹੈ ਕਦੇ ਕਹਿੰਦੇ ਹਰਿਦੁਆਰ ਚ ਹੈ ਕਦੇ ਕਹਿੰਦੇ ਅੰਮ੍ਰਿਤਸਰ ਚ ਹੈ ਕਦੇ ਕਹਿੰਦੇ ਉੱਥੇ ਹੈ ਕਦੇ ਕਹਿੰਦੇ ਉੱਥੇ ਹੈ ਮੈਂ ਜੰਗਲਾਂ ਚ ਪਹਾੜਾਂ ਸਾਰੇ ਥਾਂ ਮੈਨੂੰ ਤਾਂ ਮਿਲਿਆ ਨਹੀਂ ਕਦੇ ਉਹ ਕਹਿੰਦੇ ਅੱਛਾ ਕਹਿੰਦੇ ਐਂ ਕਰ ਫਿਰ ਕੱਪ ਚ ਦੁੱਧ ਲਿਆ ਉਹ ਕੱਪ ਚ ਦੁੱਧ ਲਿਆ ਕਹਿੰਦੇ ਰਾਜੇ ਨੂੰ ਕਹਿੰਦੇ ਆ ਜਾ ਮੇਰੇ ਕੋਲ ਕਹਿੰਦੇ ਇਹ ਚ ਦੇਖ ਤੈਨੂੰ ਘੀ ਦਿਸਦਾ ਕਹਿੰਦਾ ਨਹੀਂ ਜੀ ਇਹ ਤਾਂ ਘੀ ਨਹੀਂ ਦੁੱਧ ਹੈ ਪਿਓਰ ਦੁੱਧ ਹੈ ਗਊ ਦਾ ਉਹ ਕਹਿੰਦਾ ਨਹੀਂ ਮੈਨੂੰ ਤਾਂ ਤੈਨੂੰ ਘੀ ਦਿਸਦਾ ਕਹਿੰਦਾ ਮੈਨੂੰ ਤਾਂ ਨਹੀਂ ਦਿਸਦਾ ਕਹਿੰਦੇ ਫਿਰ ਇੰਝ ਕਰ ਇਹਨੂੰ ਉਬਾਲ ਦੁੱਧ ਨੂੰ ਉਬਾਲਿਆ ਜਾਗ ਲਾ ਤਾ ਦਹੀਂ ਜੰਮ ਗਿਆ ਉਹਨੂੰ ਕਹਿੰਦੇ ਰਿੜਕਿਆ ਉਹਦੇ ਚੋਂ ਮੱਖਣ ਕੱਢ ਲਿਆ ਮੱਖਣ ਕੱਢ ਕੇ ਕਹਿੰਦੇ ਕਰ ਗਰਮ ਕੀਤਾ ਕਹਿੰਦੇ ਦੁੱਧ ਨਿਕਲਿਆ ਘੀ ਨਿਕਲਿਆ ਕਹਿੰਦਾ ਹੈਗਾ ਕਿ ਨਾ ਗਾ ਕਹਿੰਦਾ ਇਹ ਘੀ ਕਿੱਥੋਂ ਆਇਆ ਕਹਿੰਦਾ ਦੁੱਧ ਚ ਕਹਿੰਦਾ ਉਦੋਂ ਤੈਨੂੰ ਦਿਸਿਆ ਨਹੀਂ ਸੀ ਕਹਿੰਦਾ ਹੁਣ ਤੂੰ ਮੰਨਦਾ ਨਾ ਵੀ ਕੀ ਹੈਗਾ ਕਹਿੰਦਾ ਹਾਂਜੀ ਪਰ ਮੈਨੂੰ ਗੱਲ ਨਹੀਂ ਸਮਝ ਲੱਗੀ ਕਹਿੰਦਾ ਤੈਨੂੰ ਮੈਂ ਇਹੀ ਗੱਲ ਕਹਿਣਾ ਵੀ ਪਰਮਾਤਮਾ ਹਰ ਥਾਂ ਤੇ ਹੈ ਤੈਨੂੰ ਕੋਈ ਭੇਤੀ ਦੀ ਜਿਵੇਂ ਹੁਣ ਤੈਨੂੰ ਮੈਂ ਦੱਸਿਆ ਨਾ ਵੀ ਦੁੱਧ ਨੂੰ ਜਾਗ ਲਾ ਦਹੀਂ ਜਮਾ ਫਿਰ ਉਹ ਜਮੱਖਣ ਕੱਢ ਫਿਰ ਘੀ ਆਊਗਾ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਕਦੇ ਕੱਢਿਆ ਹੀ ਨਹੀਂ ਜਿਹੜੇ ਬੰਦੇ ਨੇ ਪਰਮਾਤਮਾ ਦੇਖੇ ਨਹੀਂ ਉਹ ਤੈਨੂੰ ਕੀ ਸਮਝਾਊਗਾ ਸੋ ਜਿਹੜੇ ਬੰਦੇ ਨੇ ਦੇਖਿਆ ਉਹ ਤੁਹਾਨੂੰ ਭੇਦ ਦੇਊਗਾ ਉਹ ਮੰਤਰ ਦੇਊਗਾ ਗੁਰਮੰਤਰ ਦੇਊਗਾ ਤੈਨੂੰ ਆਇਤ ਦੇਊਗਾ ਜਦੋਂ ਤੂੰ ਉਹਦੇ ਤੇ ਅਮਲ ਕਰੇਗਾ ਕਿਉਂਕਿ ਉਹਨੇ ਦੇਖਿਆ ਵੈ ਉਹ ਰੋਜ਼ਾਨਾ ਵਾਹ ਪਾਉਂਦਾ ਪਰਮਾਤਮਾ ਨੂੰ ਦੇਖਦਾ ਆਪਣੇ ਸਾਕਸ਼ਾਤ ਤੇ ਫਿਰ ਤੈਨੂੰ ਵੀ ਨਜ਼ਰ ਆਜੂਗਾ ਕਹਿੰਦੇ ਇੱਕੋ ਹੀ ਪਰਮਾਤਮਾ ਦੇ ਅਲੱਗ ਅਲੱਗ ਰੂਪ ਨੇ ਜਿਸ ਤਰ੍ਹਾਂ ਕਹਿੰਦਾ ਘੀ ਦਾ ਘੀ ਦੇ ਵਿੱਚ ਕਹਿੰਦਾ ਪੂਰੀਆਂ ਰੱਖ ਲਿਆ ਤੂੰ ਪਕੌੜੇ ਰੱਖ ਕੇ ਤਲ ਦੇਗਾ ਫਰਾਈ ਕਰ ਲੇਗਾ ਕਹਿੰਦਾ ਨਹੀਂ ਕਹਿੰਦੇ ਇਹਦੇ ਵਿੱਚੋਂ ਜਿਹੜਾ ਘੀ ਨਿਕਲਦਾ ਉਹਦੇ ਵਿੱਚ ਫਰਾਈ ਹੋ ਜਾਂਦੇ ਆ ਇਸੇ ਤਰੀਕੇ ਕਹਿੰਦਾ ਪਰਮਾਤਮਾ ਦੀਆਂ ਡਿਫਰੈਂਟ ਡਿਫਰੈਂਟ ਸ਼ੇਪ ਨੇ ਹਾਂਜੀ ਜਦੋਂ ਪੱਤਿਆਂ 'ਚ ਉਹ ਹਰੇ ਦਿਸਦੇ ਨੇ ਜੇ ਜਾਨਵਰਾਂ 'ਚ ਉਹ ਹੋਰ ਤਰ੍ਹਾਂ ਦੀ ਹੁੰਦੀ ਆ ਪਰ ਅਸਲੀ ਗੱਲ ਕੀ ਆ ਕਿ ਉਹ ਹੈ ਇੱਕੋ ਹੀ ਉਹ ਅਲੱਗ ਅਲੱਗ ਉਹ ਆਪਣੇ ਰੂਪ ਅਖਤਿਆਰ ਕਰਦਾ ਜਦੋਂ ਮੀਂਹ ਪੈ ਰਿਹਾ ਫਾਰ ਐਗਜ਼ਾਮਪਲ ਮੀਂਹ ਜਦੋਂ ਪੈਂਦਾ ਉਹ ਬੜਾ ਪਵਿੱਤਰ ਹੁੰਦਾ ਕਿਉਂਕਿ ਭਾਫ ਤੋਂ ਹੀ ਬਣ ਕੇ ਆਉਂਦਾ ਨਾ ਬੱਦਲਾਂ ਤੋਂ ਜੇ ਉਹ ਨਾਲੀ 'ਚ ਗਿਰ ਜਾਂਦਾ ਉਹਦੇ ਬਦਬੂ ਦੇਣ ਲੱਗ ਜਾਂਦਾ ਕਿਸੇ ਥਾਂ 'ਤੇ ਉਹ ਸਮੁੰਦਰ 'ਚ ਡਿੱਗ ਪਾਉਂਦਾ ਉੱਥੇ ਹੋਰ ਤਰ੍ਹਾਂ ਦਾ ਪਾਣੀ ਹੁੰਦਾ ਪਰ ਜਦੋਂ ਉਹ ਗਰਮੀ ਦੇ ਨਾਲ ਉਹਦੀ ਭਾਫ ਬਣ ਕੇ ਉੱਪਰ ਉੱਡਦੀ ਹੈ ਫਿਰ ਸਾਫ਼ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਸਾਡੀ ਆਤਮਾ ਹੈ ਉਹ ਪਰਮਾਤਮਾ ਦੀ ਰੂਪ ਹੈ ਜੋ ਅਸੀਂ ਦੁਨੀਆਂ 'ਚ ਆ ਕੇ ਲਿਬੜ ਗਏ ਇਸ ਕਰਕੇ ਅਸੀਂ ਗਲਤ ਮਲਤ ਕੰਮ ਕਰੀ ਜਾਂਦੇ ਹਾਂ ਜਦੋਂ ਮਰਾਂਗੇ ਜਾਂ ਅਸੀਂ ਅੰਦਰ ਪਰਮਾਤਮਾ ਨਾਲ ਲੀਨ ਹੋ ਜਾਵਾਂਗੇ ਉਹ ਆਤਮਾ ਸਾਡੇ ਸਰੀਰ ਨੂੰ ਛੱਡੀ ਚਲੀ ਜਾਊਗੀ ਤਾਂ ਪਵਿੱਤਰ ਹੈ ਪਿਓਰ ਹੈ ਇਸੇ ਤਰ੍ਹਾਂ ਹੀ ਉਹਦੇ ਦੂਸਰੇ ਸਵਾਲ ਦਾ ਸੀਗਾ ਕਿ ਪਰਮਾਤਮਾ ਮੈਨੂੰ ਦਿਸਦਾ ਨਹੀਂ ਵਾਹਿਗੁਰੂ ਅੱਲਾ ਦਿਸਦਾ ਨਹੀਂ ਉਹ ਦੁੱਧ ਦੀ ਐਗਜ਼ਾਮਪਲ ਆ ਉਹਨਾਂ ਨੂੰ ਸਮਝਾਇਆ ਤੀਜਾ ਉਹਦਾ ਸਵਾਲ ਇਹ ਸੀਗਾ ਮੈਂ ਗੱਲ ਪਾਸੇ ਹੋਰ ਲੈ ਗਿਆ ਮੈਂ ਤਾਂ ਕਿੰਨਾ ਕੁਛ ਲਿਖ ਕੇ ਲਿਆਇਆ ਸੀ ਇਹ ਤਾਂ ਹੁਣ ਮੇਰੇ ਖਿਆਲ ਇੱਧਰ ਹੀ ਕੰਮ ਖਤਮ ਹੋਣਾ ਤੀਸਰਾ ਸਵਾਲ ਉਹਨਾਂ ਦਾ ਇਹ ਸੀਗਾ ਵੀ ਮੈਨੂੰ ਦੱਸੋ ਤੁਹਾਡੀ ਗੱਲ ਇਹ ਵੀ ਮੰਨ ਲਈ ਮੈਨੂੰ ਹੁਣ ਲੱਗ ਗਿਆ ਪਤਾ ਵੀ ਪਰਮਾਤਮਾ ਤੋਂ ਪਹਿਲਾਂ ਕੌਣ ਸੀ ਮੈਨੂੰ ਇਹ ਵੀ ਪਤਾ ਲੱਗ ਗਿਆ ਪਰਮਾਤਮਾ ਦਿਸਦਾ ਕਿਉਂ ਨਹੀਂ ਕਿੱਥੇ ਰਹਿੰਦਾ ਉਹ ਵੀ ਤੁਸੀਂ ਮੈਨੂੰ ਸਮਝਾਤਾ ਹੁਣ ਮੈਨੂੰ ਐਂ ਤਾਂ ਦੱਸੋ ਪਰਮਾਤਮਾ ਕੰਮ ਕੀ ਕਰਦਾ ਉਹਦੀਆਂ ਡਿਊਟੀਜ਼ ਕਿੰਨੇ 24 ਘੰਟੇ ਹੈ ਸਾਡੀਆਂ ਦਾ ਕੰਮ ਹੈ ਵੀ ਰੋਟੀ ਲਿਆਉਣੇ ਆ ਮਿਹਨਤ ਕਰਦੇ ਆ ਜਵਾਕ ਪਾਲਦੇ ਆ ਸੌ ਜਾਂਦੇ ਖਾ ਲੈਣੇ ਪਰਮਾਤਮਾ ਕੀ ਕੰਮ ਕਰਦਾ ਗੁਰੂ ਸਾਹਿਬ ਕਹਿੰਦੇ ਅੱਛਾ ਇਹਦਾ ਜਵਾਬ ਲੈਣਾ ਕਹਿੰਦੇ ਹਾਂ ਕਹਿੰਦੇ ਫਿਰ ਇੰਝ ਕਰ ਦੂ ਆ ਗੱਦੀ ਤੋਂ ਉੱਤਰ ਕੇ ਆ ਉਹ ਸੰਘਾਸਨ ਤੋਂ ਉੱਤਰ ਕੇ ਆਇਆ ਕਹਿੰਦਾ ਮੈਂ ਉੱਥੇ ਬੈਠ ਸਕਦਾ ਕਹਿੰਦੇ ਬੈਠ ਜਾਓ ਗੁਰੂ ਸਾਹਿਬ ਗੁਰੂ ਸਾਹਿਬ ਸੰਘਾਸਨ 'ਤੇ ਬੈਠ ਗਏ ਉਹ ਥੱਲੇ ਬਹਿ ਗਿਆ ਕਹਿੰਦਾ ਤੈਨੂੰ ਸਵਾਲ ਦਾ ਜਵਾਬ ਮਿਲ ਗਿਆ ਕਹਿੰਦਾ ਨਹੀਂ ਕਹਿੰਦਾ ਨਹੀਂ ਗੱਲ ਤਾਂ ਬੜੀ ਸਾਫ਼ ਹੈ ਕਹਿੰਦਾ ਜਿਸ ਤਰ੍ਹਾਂ ਮੈਨੂੰ ਹੁਣ ਪਰਮਾਤਮਾ ਨੇ ਚੱਕ ਕੇ ਤੇਰੀ ਕੁਰਸੀ 'ਤੇ ਬਿਠਾ ਦਾ ਮੈਂ ਰਾਜਾ ਬਣ ਗਿਆ ਤੈਨੂੰ ਥੱਲੇ ਭਖਾਰੀ ਬਣਾ ਦਾ ਇਸ ਤਰ੍ਹਾਂ ਪਰਮਾਤਮਾ ਸਾਰੇ ਕੰਮ ਕਰਦਾ ਕਿਸੇ ਨੂੰ ਕੁਛ ਬਣਾਉਂਦਾ ਕਿਸੇ ਨੂੰ ਕੁਛ ਬਣਾਉਂਦਾ ਜਿਹੋ ਜਿਹੋ ਜਿਹੇ ਕਰਮ ਨੇ ਉਹ ਜੀ ਉਹ ਸਾਨੂੰ ਉਪਾਧੀ ਦਿੰਦਾ ਉਹ ਜੀ ਸਾਨੂੰ ਸਰੀਰ ਦਿੰਦਾ ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਪਰਮਾਤਮਾ ਦੀ ਜਿਹੜੀ ਹੈ ਨਾ ਉਹਦਾ ਭੇਦ ਕਿਵੇਂ ਕਹਿੰਦਾ ਜਪਜੀ ਸਾਹਿਬ 'ਚ ਇਹ ਕਹਿੰਦਾ ਗੁਰਪ੍ਰਸ਼ਾਦ ਬਾਰ ਬਾਰ ਗੁਰਪ੍ਰਸ਼ਾਦ ਕਿ ਗੁਰੂ ਦੇ ਮੰਤਰ ਤੋਂ ਗੁਰੂ ਤੋਂ ਭੇਦ ਲੈ ਕੇ ਹੀ ਤੁਸੀਂ ਉਸ ਪਰਮਾਤਮਾ ਨੂੰ ਪਾ ਸਕਦੇ ਹੋ ਮਿਹਨਤ ਕਰ ਸਕਦੇ ਹੋ ਪਰ ਗੁਰੂ ਸੱਚਾ ਹੋਣਾ ਚਾਹੀਦਾ ਗੁਰੂ ਗੁਰੂ ਨਾਨਕ ਸਾਹਿਬ ਵਰਗਾ ਹੋਣਾ ਚਾਹੀਦਾ ਜਿਨ੍ਹਾਂ ਨੇ ਪੈਦਲ ਚੱਲ ਕੇ ਲੋਕਾਂ ਨੂੰ ਸਮਝਾਉਣ ਲਈ ਗਏ ਅੱਜ ਵਾਲੇ ਗੁਰੂ ਨਹੀਂ ਵੀ ਵਧੀਆ ਕੱਪੜੇ ਪਾ ਲਏ ਵਧੀਆ ਖਾਣਾ ਪੀਣਾ ਵਧੀਆ ਵੱਡੀਆਂ ਕਾਰਾਂ ਜਹਾਜ਼ ਉਹ ਗੁਰੂ ਗਾਰੂ ਵਾਲੇ ਕੋਈ ਨਹੀਂ ਉਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨਾ ਤਾਂ ਉਹਨਾਂ ਨੇ ਆਪ ਤਰੱਕੀ ਕੀਤੀ ਹੈ ਨਾ ਉਹਨਾਂ ਨੇ ਦੁਨੀਆਂ ਦੀ ਤਰੱਕੀ ਕਰਨੀ ਹੈ ਜੇ ਉਹਨਾਂ ਨੂੰ ਪੁੱਛ ਲਓ ਕਰੋਨਾ ਵਾਇਰਸ ਕਦੋਂ ਚੱਸੇ ਪਾਸੇ ਚਲੇ ਜਾਊ ਕਹਿੰਦੇ ਬਸ ਫਰਵਰੀ ਦੇ ਐਂਡ ਤੱਕ ਚਲਿਆ ਜਾਊਗਾ ਫਰਵਰੀ ਹੁੰਦਾ ਕਿਉਂ ਭੜੂਆ ਚਲਾ ਜਾਊਗਾ ਉਹ ਤੁੱਕਾ ਮਾਰਿਆ ਹੁੰਦਾ ਜੇ ਤਾਂ ਉਹ ਅੰਦਰ ਰੱਬ ਨੂੰ ਮਿਲੇ ਹੋਣ ਆਪ ਮਿਹਨਤ ਕੀਤੀ ਹੋਵੇ ਫਿਰ ਤਾਂ ਜਿਹੜੀ ਜਵਾਨ 'ਚ ਇੱਕੋ ਗੱਲ ਨਿਕਲ ਗਈ ਇਹ ਦੁਨੀਆਂ ਇੱਧਰ ਦੀ ਉੱਧਰ ਹੋ ਜਾਓ ਪੂਰੀ ਹੋਊਗੀ ਪੂਰੀ ਇਸ ਕਰਕੇ ਨਹੀਂ ਵਿੱਚੋਂ ਖਾਲੀ ਹੁੰਦੇ ਹਾਂ ਅਸੀਂ ਮੈਂ ਤਾਂ ਕਹਿੰਦਾ ਵੀ ਤੁਸੀਂ ਇਹ ਨਾ ਦੇਖੋ ਵੀ ਕੋਟ ਪਾਇਆ ਜਾਂ ਟਾਈ ਲਾਈ ਵੀ ਹੈ ਵੀ ਇਹ ਸੰਤ ਨਹੀਂ ਉਸਦਾ ਬੰਦੇ ਨੇ ਤਾਂ ਮਿਹਨਤ ਕੀਤੀ ਹੈ ਹਾਂਜੀ ਜਿਹੜਾ ਮਿਹਨਤ ਕਰੂਗਾ ਚਾਹੇ ਉਹ ਹਲਵਾਈ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਰੇਡੀਓ ਦਾ ਹੈ ਜਿਹੜਾ ਬੰਦਾ ਮਿਹਨਤ ਕਰਕੇ ਆਪਣੇ ਅੰਦਰ ਚਾਨਣਾ ਕਰ ਲੈਂਦਾ ਉਹਦੇ ਕੋਲ ਹਰ ਤਰ੍ਹਾਂ ਦਾ ਗੁਰੂ ਹੀ ਹੈ ਇਹ ਤਾਂ ਨਹੀਂ ਵੀ ਪੀਲੇ ਕੱਪੜੇ ਪਾਉਣੇ ਚਿੱਟੇ ਕੱਪੜੇ ਪਾਉਣੇ ਲੰਬੇ ਕੱਪੜੇ ਪਾਉਣੇ ਤਾਂ ਹੀ ਸੰਤ ਬਣੂਗਾ ਜਟਾਂ ਰੱਖਣੀਆਂ ਨੇ ਪਹਿਰਾਵੇ ਦੇ ਨਾਲ ਨਹੀਂ ਮਿਹਨਤ ਐਵੇਂ ਨਹੀਂ ਹੈ। ਗੁਰੂ ਨਾਨਕ ਜੋ ਰਵਿਦਾਸ ਜੁੱਤੀਆਂ ਕੱਢਦੇ ਹੁੰਦੇ ਸੀ ਉਹਨੂੰ ਬਹੁਤ ਲੋਕ ਘੱਟ ਮੰਨਦੇ ਰੱਖਦਾ, ਮੈਂ ਚਮਿਆਰ ਹੀ ਹੈ ਇਹਨੂੰ ਕੀ ਪਤਾ ਰੱਬ ਦੀਆਂ ਗੱਲਾਂ ਦਾ, ਪਰ ਜਿਹਨੇ ਦੇਖ ਲਿਆ ਭੇਦ ਉਹਨੂੰ ਪਤਾ ਲੱਗ ਗਿਆ। ਹਜ਼ਰਤ ਸਾਹਿਬ ਦੇ ਨਾਲ ਕੀ ਆਪਾਂ ਹਾਲ ਕੀਤਾ, ਜੀਸਸ ਕ੍ਰਾਈਸਟ ਨੂੰ ਸੂਲੀ ਦੇ ਉੱਤੇ ਟੰਗਤਾ, ਪਲਟੂ ਸਾਹਿਬ ਦੀ ਦੁਕਾਨ ਨੂੰ ਅੱਗ ਲਗਾਤੀ, ਹਾਂਜੀ ਗੁਰੂ ਸਾਹਿਬ ਪੰਜਵੀਂ ਪਾਤਸ਼ਾਹ ਨੂੰ ਤੱਤੇ ਤਵਿਆਂ ਦੇ ਉੱਤੇ ਬਿਠਾ ਕੇ ਉਹਨਾਂ ਦੇ ਕੜਛੇ ਪਾਏ ਸੀ, ਕੀ ਨਹੀਂ ਕਰਦੇ ਸੀ? ਬਾਅਦ ਦੇ ਵਿੱਚ ਅਸੀਂ ਜ਼ਰੂਰਨੇ ਹਾਂ ਵੀ ਸਾਡਾ ਗੁਰੂ ਆ, ਸਾਡਾ ਗੁਰੂ ਆ, ਸਾਡਾ ਗੁਰੂ, ਅਸੀਂ ਹੀ ਹਾਂ, ਉਦੋਂ ਮੰਨਦੇ ਨਹੀਂ ਅਸੀਂ। ਸੋ ਇਸ ਕਰਕੇ ਜਿਹੜੇ ਹੁਣ ਆ ਕਲਯੁੱਗ ਹੈ ਨਾ, ਇਹ ਗੁਰੂਆਂ ਨੇ ਵੀ ਦੇਖ ਲਿਆ ਵੀ ਗੱਲ ਹੀ ਗੁਰੇ ਦਾ ਮੂਰਖ ਨੇ, ਇਹਨਾਂ ਨੂੰ ਜਿੰਨਾ ਬੇਵਕੂਫ ਨਾ ਬਣਾਓ, ਨਾ ਇਹਨਾਂ ਨੇ ਕੁਛ ਰੱਬ ਨੂੰ ਲੈਣਾ, ਨਾ ਅਸੀਂ ਕੋਈ ਰੱਬ ਨੂੰ ਲੱਭਣਾ, ਬਸ ਦੋਨਾਂ ਦਾ ਤੋਰੀ ਫੁਲਕਾ ਚੱਲੀ ਜਾਵੇ। ਸੋ ਜਿਹੜੇ ਗੁਰੂ ਹੁੰਦੇ ਨੇ ਛੁਪੇ ਹੁੰਦੇ ਨੇ, ਮਿਹਨਤ ਕੀਤੀ, ਪਹਿਲਾਂ ਉਹ ਆਪ ਐਗਜ਼ਾਮਪਲ ਬਣਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਖੁਦ ਆਪਣੇ ਹੱਥਾਂ ਦੇ ਨਾਲ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ ਸੀ ਅਤੇ ਉਹ ਕਣਕ ਜਿਹੜੀ ਪੈਦਾ ਹੁੰਦੀ ਸੀ ਉਹਦੇ ਵਿੱਚ ਸ਼ਾਮ ਨੂੰ ਲੰਗਰ ਲਾਉਂਦੇ ਸੀਗੇ, ਨਾਲ ਇਹ ਵੀ ਦੱਸਦੇ ਸੀ ਵੀ ਇਹ ਲੰਗਰ ਜਾਂ ਕੋਈ ਦਾਨ ਪੁੰਨ ਕਰ ਦੇਣ, ਆਕੜ ਨਾ ਜੇ, ਹੋਮੇ ਨਾ ਜੇ। ਮੈਂ ਚਲੋ ਹੁਣ ਮੈਂ ਆਪਣੇ ਹਿਸਾਬ ਨਾਲ ਹੀ ਚੱਲਦਾ, ਜਿਹੜਾ ਜਿੱਦ ਨੂੰ ਵੀ ਚੱਲ ਰਿਹਾ ਪ੍ਰੋਗਰਾਮ ਜੋ ਮਾਲਕ ਚਲਾ ਰਿਹਾ, ਉਹ ਜਦੋਂ ਅਸੀਂ ਦਾਨ ਵੀ ਕਰਦੇ ਨਾ ਸਾਡੇ 'ਚ ਆਕੜ ਆ ਜਾਂਦੀ ਹੈ, ਆਕੜਾਂ ਦੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕੋਈ ਇਸ ਤਰ੍ਹਾਂ ਕੋਈ ਭਾਈ ਜੀ ਸੀ ਲੰਗਰ ਚਲਾਉਂਦਾ ਹੁੰਦਾ ਸੀਗਾ, ਉਹ ਜਦੋਂ ਲੰਗਰ ਚਲਾਉਣਾ ਲੋਕਾਂ ਨੇ ਆ ਕੇ ਖਾਣਾ ਅਤੇ ਕਿਸੇ ਨੇ ਕਹਿਣਾ ਵੀ ਭਾਈ ਜੀ ਮੈਨੂੰ ਥੋੜ੍ਹੀ ਦਾਲ ਪਾ ਦਿਓ, ਕਹਿੰਦਾ ਕੋਈ ਨਹੀਂ ਸ਼ੱਕ ਕੋਈ ਨਹੀਂ, ਭਾਈ ਜੀ ਦਾ ਮਾਲ ਹੈ, ਜਿੰਨਾ ਮਰਜ਼ੀ ਕਦੇ ਨਾਰਾਜ਼ ਨਹੀਂ, ਖੁੱਲ੍ਹੇ ਗੱਫੇ ਨੇ। ਅਤੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਵੀ ਇਹ 'ਚ ਈਗੋ ਆ ਗਈ ਅਤੇ ਉਹਨਾਂ ਨੇ ਕਿਹਾ ਇੱਕ ਦਿਨ ਸੁਪਨੇ ਦੇ ਵਿੱਚ ਉਹ ਜੋ ਮੈਡੀਟੇਸ਼ਨ ਕਰ ਰਿਹਾ ਸੀ ਉਹਨੂੰ ਲੈ ਗਏ, ਉਹ ਚਲਿਆ ਗਿਆ ਉਹਨਾਂ ਨਾਲ, ਇਹ ਵੀ ਕਲਪਨਿਕ ਸਟੋਰੀ ਹੈ ਸਮਝਾਉਣ ਦੇ ਲਈ, ਉਹਨੂੰ ਉੱਪਰ ਪਹਾੜਾਂ 'ਚ ਲੈ ਗਏ ਜਿੱਥੇ ਬਹੁਤ -20-30 ਦਾ ਟੈਂਪਰੇਚਰ, ਕੰਬਲ ਲੱਗ ਗਿਆ ਵੀ ਆਹ ਕੀ ਹੈ, ਵੀ ਇਹ ਤਾਂ ਮੈਨੂੰ ਗੁਰੂ ਸਾਹਿਬ ਕਿੱਥੇ ਲੈ ਆਏ? ਅਤੇ ਗੁਰੂ ਸਾਹਿਬ ਕਹਿੰਦੇ ਆ ਉਹ ਇਹਨੂੰ ਪੱਟ ਪੱਥਰ ਨੂੰ, ਜਦੋਂ ਪੱਥਰ ਨੂੰ ਪੱਟਿਆ, ਜ਼ਮੀਨ ਨੂੰ ਪੱਟੀ, ਸੋਰੀ, ਉਹਦੇ ਵਿੱਚੋਂ ਪੱਥਰ ਨਿਕਲਿਆ, ਉਹ ਕਹਿੰਦੇ ਪੱਥਰ ਨੂੰ ਹਟਾ, ਉਹਨੇ ਪੱਥਰ ਨੂੰ ਹਟਾ ਲਿਆ, ਉਹ ਕਹਿੰਦੇ ਉਹ ਦੇਖੀ ਹੈ, ਕਹਿੰਦੇ ਜੋ ਕੀੜੀਆਂ ਨੇ, ਕਹਿੰਦੇ ਕੀ ਕਰਦੇ, ਕਹਿੰਦੇ ਖਾਣਾ ਖਾ ਰਹੀਆਂ ਨੇ, ਕਹਿੰਦੇ ਜਿਹੜਾ ਇੰਨਾ -20 ਟੈਂਪਰੇਚਰ ਦੇ ਵਿੱਚ ਪਹਾੜਾਂ ਦੇ ਥੱਲੇ ਮਿੱਟੀ ਦੇ ਥੱਲੇ ਪੱਥਰ ਹੈ, ਪੱਥਰ ਦੇ ਥੱਲੇ ਉਹ ਕੀੜੀਆਂ ਖਾਣਾ ਖਾ ਰਹੀਆਂ, ਇਹਨੂੰ ਕੌਣ, ਇਹਨੂੰ ਜੇ ਪਰਮਾਤਮਾ ਦੇ ਰਹੇ ਤਾਂ ਤੂੰ ਕੀ ਸੋਚ ਰਿਹਾ ਵੀ ਤੇਰੇ ਲੰਗਰ 'ਚ ਤੂੰ ਚਲਾਏਂਗਾ? ਸੋ ਇਹ ਗੱਲ ਵਿਸ਼ਵਾਸ ਦੀ ਹੈ ਵੀ ਜਦੋਂ ਅਸੀਂ ਕਿਸੇ ਨੂੰ ਦਾਨ ਕਰਦੇ ਹਾਂ, ਇਹ ਗੱਲ ਸਾਨੂੰ ਸਮਝਣ ਦੀ ਗੱਲ ਆ ਕਿ ਹਰ ਚੀਜ਼ ਦੇ ਵਿੱਚ ਸਾਡਾ ਲੈਵਲ, ਜਦੋਂ ਲੈਵਲ ਤਾਂ ਹੀ ਬਣੂ ਦੈਨ ਯੂ ਗੋ ਵਿਦ ਇਨ, ਜਦੋਂ ਮਿਹਨਤ ਕਰਕੇ ਅੰਦਰ ਜਾਵਾਂਗੇ, ਜਦੋਂ ਅਸੀਂ ਨਮਾਜ਼ ਪੜ੍ਹਦੇ ਹਾਂ, ਜਦੋਂ ਅਸੀਂ ਨਮਾਜ਼ ਪੜ੍ਹ ਕੇ ਬਿਲਕੁਲ ਕੋਨਸਨਟ੍ਰੇਟ ਹੋ ਕੇ, ਫਾਰਗੈਟ ਅਬਾਊਟ ਵੀ ਉੱਚੀਆਂ ਆਵਾਜ਼ਾਂ ਆਉਂਦੀਆਂ ਕਿ ਨਹੀਂ, ਜਦੋਂ ਸਾਡੀ ਅੰਦਰ ਦੀ ਅਵਸਥਾ ਹੋਊਗੀ ਨਾ, ਫਿਰ ਜੋ ਜਿਵੇਂ ਕਹਿੰਦੇ ਸੀਗੇ ਉਹ ਆਪਣੇ ਹਜ਼ਰਤ ਸੁਲਤਾਨ ਬਾਹੂ ਕਹਿੰਦੇ ਸੀਗੇ, ਬੁੱਲੇ ਸ਼ਾਹ ਕਹਿੰਦੇ ਸੀ, ਜੋ ਕਹਿੰਦੇ ਸੀ ਪੂਰੀ ਹੁੰਦੀ ਸੀ ਗੱਲ, ਕਿਉਂਕਿ ਉਹ ਮਸਤ ਸੀ, ਫਕਰ ਸੀ, ਅੰਦਰੋਂ ਦਰਵਾਜ਼ੇ ਖੁੱਲ੍ਹੇ ਹੋਏ ਸੀਗੇ। ਸੋ ਇਸ ਤਰ੍ਹਾਂ ਹੀ ਸਾਨੂੰ ਪਰਮਾਤਮਾ ਦੀ ਜਿਹੜੀ ਹੈਗੀ ਉਹ ਸਾਨੂੰ ਆਪਣੀ ਨਿਗਾਹ ਥਰਡ ਆਈ ਖੋਲ੍ਹਣ ਦੀ ਲੋੜ ਹੈ। ਇਫ ਦਾਈ ਆਈ ਵੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਵੀ ਫੁੱਲ ਆਫ ਲਾਈਫ, ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀ। ਉਹ ਖੁੱਲੂਗੀ ਤਾਂ ਹੀ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਪਰ ਮਿਲੂਗਾ ਭੇਦ ਕਦੋਂ? ਜਦੋਂ ਇਫ ਯੂ ਵਾਂਟ ਟੂ ਗੋ ਫਾਰ ਏ ਹਜ, ਟੇਕ ਏ ਹਾਜੀ ਵਿਦ ਯੂ। ਜੇ ਹੁਣ ਆਪਾਂ ਮੱਕੇ ਮਦੀਨੇ ਜਾਂਦੇ ਹਾਂ, ਉੱਥੇ ਹਾਜੀ ਨੂੰ ਲੈ ਕੇ ਜਾਂਦੇ ਹਾਂ ਤਾਂ ਕਿ ਉਹ ਸਾਨੂੰ ਸਮਝਾ ਸਕੇ। ਜੇ ਅਸੀਂ ਰਾਜਸਥਾਨ 'ਚ ਜਾਂਦੇ ਹਾਂ ਵੀ ਕਿਲ੍ਹੇ ਕਿਉਂ ਆਉਣਾ, ਕਦੋਂ ਬਣਾਇਆ ਸੀ, ਮੀਰਾਬਾਈ ਕੌਣ ਹੈ, ਚਿਤੌੜ ਕੌਣ ਹੈ, ਉਹ ਜਦੋਂ ਬੰਦੇ ਸਾਡੇ ਕੋਲ ਗਾਈਡ ਮਿਲ ਜਾਂਦਾ, ਉਹ ਸਾਨੂੰ ਪ੍ਰੋਪਰ ਸਮਝਾ ਦਿੰਦਾ। ਇਸ ਕਰਕੇ ਜਿਹੜਾ ਗਾਈਡ, ਜਿਹੜਾ ਬੰਦਾ ਅੰਦਰ ਰੋਜ਼ ਜਾਂਦਾ ਹੋਵੇ, ਜਿਹਨੇ ਅੰਦਰ ਲਿਵ ਜੋੜ ਲਈ ਹੋਵੇ, ਕੋਈ ਵੀ ਹੋਵੇ, ਡਜ਼ਨਟ ਮੈਟਰ, ਉਹ ਮੁਸਲਿਮ ਹੈ ਕਿ ਹਿੰਦੂ ਹੈ ਕਿ ਪੜ੍ਹਿਆ ਲਿਖਿਆ ਕਿ ਅਨਪੜ੍ਹ ਹੈ ਕਿ ਮੋਚੀ ਹੈ ਕਿ ਤਰਖਾਣ ਹੈ ਕਿ ਦੁਕਾਨਦਾਰ ਹੈ, ਜਿਹਨੇ ਵੀ ਅੰਦਰ ਭੇਦ ਪਾ ਲਿਆ, ਉਹਦੀ ਜਦੋਂ ਤੁਸੀਂ ਕੰਪਨੀ ਕਰੋਗੇ ਫਿਰ ਤੁਹਾਨੂੰ ਉਹ ਹਕੀਕਤ ਦੱਸੂਗਾ। ਹਾਂਜੀ, ਕਿਤਾਬਾਂ 'ਚ ਪੜ੍ਹ ਕੇ ਨਹੀਂ ਹੈ, ਕਿਤਾਬਾਂ 'ਚੋਂ ਪੜ੍ਹ ਕੇ ਤਾਂ ਆਪਾਂ ਲੋਕਾਂ ਨੂੰ ਮੂਰਖ ਹੁੰਦਾ, ਜਦੋਂ ਅੰਦਰ ਆਪਣੇ ਆਪ ਨੂੰ ਪੜ੍ਹਾਂਗੇ, ਜਦੋਂ ਆਪ ਪੜ੍ਹ ਕੇ ਤਰੱਕੀ ਕਰਾਂਗੇ, ਫਿਰ ਉਹ ਅਸਲੀ ਗਿਆਨ ਹੁੰਦਾ। ਸੋ ਉਹ ਗਿਆਨ ਜਿਹੜਾ, ਉਹਨੂੰ ਗੁਰੂ ਕਹਿ ਲਓ, ਪੀਰ ਕਹਿ ਲਓ, ਪੈਗੰਬਰ ਕਹਿ ਲਓ, ਜੋ ਮਰਜ਼ੀ ਕਹਿ ਲਓ, ਹਾਜੀ ਕਹਿ ਲਓ, ਅਤੇ ਉਹਦੇ ਤੋਂ ਭੇਦ ਲੈ ਕੇ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ, ਪਰਮਾਤਮਾ ਨੂੰ ਕਰ ਸਕਦੇ ਹਾਂ। ਔਰ ਪਰਮਾਤਮਾ ਦੀ ਦੂਜੀ ਨਿਸ਼ਾਨੀ ਹੈ, ਜਪਜੀ ਸਾਹਿਬ ਦੇ ਵਿੱਚ ਲਿਖਿਆ ਕਿ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਮੁਕਦੀ ਗੱਲ ਇਹ ਵੀ ਜਿਹੜਾ ਪਰਮਾਤਮਾ ਹੈ ਉਹ ਯੁੱਗਾਂ ਯੁੱਗਾਂ ਤੋਂ ਸਦਾ ਹੀ ਅਟਲ ਚੱਲੇ ਆ ਰਿਹਾ। ਇਹ ਨਹੀਂ ਹੈ ਵੀ ਹਿੰਦੂਆਂ 'ਚ ਕੋਈ ਹੋਰ ਰੱਬ ਹੈ, ਮੁਸਲਮਾਨਾਂ 'ਚ ਕੋਈ ਹੋਰ ਹੈ, ਇਸਾਈਆਂ 'ਚ ਕੋਈ ਹੋਰ ਹੈ, ਉਹ ਰੱਬ ਹਮੇਸ਼ਾ ਤੋਂ ਹੈ, ਹੁਣ ਵੀ ਹੈ ਅਤੇ ਅੱਗੇ ਤੋਂ ਵੀ ਰਹੇਗਾ। ਸੋ ਇਹ ਗੱਲ ਹੈ। ਹਾਂਜੀ, ਫਿਰ ਜਿਹੜੀ ਹੈ ਸਾਨੂੰ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਹੱਕ ਹਲਾਲ ਦੀ ਕਮਾਈ ਦੇ ਉੱਤੇ ਬੜਾ ਜ਼ੋਰ ਦਿੱਤਾ ਸੀਗਾ ਕਿ ਕਾਲ ਖਾਏ ਕੁਛ ਹੱਥੋਂ ਦੇ, ਆਪਣੇ ਹੱਥਾਂ ਨਾਲ ਦਸਾਂ ਨੋਹਾਂ ਦੀ ਕਮਾਈ ਕਰੋ, ਮਿਹਨਤ ਦੀ ਕਮਾਈ ਕਰੋ, ਹੱਕ ਹਲਾਲ ਦੀ ਕਮਾਈ ਕਰੋ, ਅਤੇ ਉਹਦੇ ਵਿੱਚੋਂ ਗਰੀਬ ਗਰੂਬਾਂ ਨੂੰ ਦਾਨ ਕਰੋ। ਸੋ ਜਿਹੜੇ ਬੰਦੇ ਹੱਕ ਹਲਾਲ ਦੀ ਕਮਾਈ ਨਹੀਂ ਕਰਦੇ, ਐਹਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ, ਉੱਪਰ ਚੜ੍ਹ ਕੇ ਦੇਖਤੇ ਕਵਾਵੇ ਭਗਵਾਨ, ਪਹਿਲਾਂ ਲੱਖਾਂ ਕਰੋੜਾਂ ਦੀ ਠੱਗੀਆਂ ਕਰੀ ਚੱਲੋ, ਬਾਅਦ 'ਚ ਜਾ ਕੇ ਗੁਰਦੁਆਰੇ 'ਚ, ਮਸਜਿਦ 'ਚ ਜਾ ਕੇ, ਹਸਪਤਾਲਾਂ 'ਚ ਦਾਨ ਕਰ ਦਿਓ, ਉੱਥੇ ਲਵਾ ਲਿਓ ਆਪਣੀ ਫੋਟੋ, ਕਰੋੜ ਇਹੀ ਕਹਿੰਦੇ ਨੇ ਐਹਰਨ ਕੀ, ਵੱਡੀ ਸਾਰੀ ਚੋਰੀ ਕਰਕੇ ਥੋੜ੍ਹਾ ਦਾਨ ਦਿੰਦੇ ਹਾਂ, ਫਿਰ ਅਸੀਂ ਸੋਚਦੇ ਹਾਂ ਵੀ ਆਹ ਮੈਂ ਤਾਂ ਦਾਨ गुरु नानक साहब के टाइम की गल है कि जो गुरु नानक साहब एक पिंड दे विच गए जिथे मालिक सॉरी जिहड़ा ओह भाई लालो रहिंदा सी गरीब मजदूर सी किसान सी तरखान सी उन्हें बेनती की गुरु साहब तुसीं मेरे कोल आओ मेरे कोल रोको मेरा प्रशादा छको मेरे पैर घर दर्शन चरण पाओ गुरु नानक साहब उहदे कोल गए गलबात करदी सी जो खाना तैयार होया तो वह कहिंदा गुरु नानक साहब नूं उन्हां दे नाल गुरु नानक साहब दे नाल दो चेले हमेशा नाल रहिंदे सी एक मुस्लिम सी मरदाना एक हिंदू सी लालो सॉरी बेला दो उन्हां दे नाल चेले हमेशा रहिंदे सीगे सो वह जो खाने उन्हें ने कहा भी गुरु साहब नूं भी आ जाओ जी रसोई च भी आपां खाना तैयार करता जां लंगर तैयार हो गया गुरु साहब कहिंदे भाई तूं इत्थे ही लिया आपां इकट्ठे बह के खावांगे उन्हें उत्थे जमीन ते रखियां रोटियां दरी विछाई सी रोटियां खाधियां ते मरदाना कहिंदा गुरु साहब नूं कहिंदा गुरु साहब मैनूं गल नहीं समझी खाना तां आपां किन्ने सालां तों खांदे आ रहे हां जिहड़ा आह खाना खा रहे हां दाल ते फुलका ते नाल अचार है अंब दा ते नाल प्याज तोड़ के आपां खा रहे हां इहदी वर्गा आनंद नहीं कदे आया गुरु नानक साहब कहिंदे भाई ये हक हलाल दी है उहनूं उदों गल समझ नहीं लगी इन्ने नूं की होया वह पिंड चरौला पै गया भी कोई पहुंचया होया संत महात्मा आया तो उत्थे मलिक भागो सी जिहड़ा सेठ सी जिमीदार सी लोगों के सुनो पता जिमी जिहड़े सेठ किवें थोड़ा बन जांदे किवें करदे ने हेरा फेरियां सो उन्हें अपना नुमाइंदा भेजिया भी बुला के लिया उन्होंने भी अपने भी भोग रखिया समझ लो भी कुछ कह लो भी ब्रह्म भोज आ जो भी रख लो भी साढ़े को आन वो बंदा भेजिया गुरु साहब नहीं गए उन्होंने फिर भेजिया नहीं गए तीजी बार वो आप चल गया गुरु साहब चले गए तो उत्थे लाइन संत लोग बैठे सके ब क्योंकि वो बेचारे का की हुंदा सी प्याज हो गया अंब की अचार की फाड़ी होगी नूह दी रोटियां होनी है इतने खीर भी सी कड़ाह भी सी बालू शाइया भी सी जो कुछ भी दुनिया भर मैं पानी नहीं लिया चाहता तुहाडे मूँह च सो बहुत वधिया उत्थे प्रोग्राम सीगा ते वो जदों गुरु साहब गए तो उन्हें पूछा गुरु साहब मैंने एक गल नहीं समझ आई मैं तुहानू इन्ने मैसेज भेजे तुसी आप नहीं चल के आए तुसी उहदे घर गरीब दे घर उहदे लाल की ना उहदा भाई लालो दे घरे बैठे हो उहदे घरे तुसी खाने हो अंब दा अचार ते नाल गठे नाल रोटी खाने हो ते मेरे कोल तुसी जिहड़ियां कड़ाह पूरियां दुनिया भर दे छत्ती भोजन ने इन्हां के क्यों नहीं आए वह गुरु साहब चुप करके उहदे वल समाइल दित्ती कहिंदे भी तूं ऐं कर अपना लिया जिहड़ा कड़ाह प्रसाद है सारी संगत बैठी सी उन्हें पूरियां लिया तो कड़ाह प्रसाद गुरु साहब ने दोनों कड़ाह ते प्रसाद जिहड़ा सॉरी पूरियां ते जिहड़ा कड़ाह सीगा उन्हें अपनी एक मुट्ठी च बंद कर लिया तो लालो नूं कहिंदे भाई तू भी अपनी जिहड़ी सुक्की रोटी लिया नूण वाली जिहड़ी भी है वह लियाए तो लोग बड़े देख के रहन दोनों मुठियां च बंद कर ले जदों उन्होंने भाई जिहड़ा सीगा मलिक भागो जिहदे च पूरियां ते कड़ाह सीगा उहदी मुट्ठी जोर दी बंद की उहदे च खून निकलना शुरू हो गया तो जदों लालो दी दबी उहदे विच दुध आउणा शुरू हो गया तो उन्हें पुछया वह हैरान हो गया कहिंदे गुरु साहब आ की कहिंदा भाई जिहड़ा दुध आ रहा है मेहनत की कमाई दा मेहनत की बरकत हुंदी है प्यार हुंदा है तिन्ने लोगों नूं लुट लुट के उन्हां दा खून चूसिया इस करके रोटी दे विचों खून दा इसे करके मैं तेरे कोल नहीं आया सी सो उस तों बाद उहनूं समझ आ गई वधिया बंदा सी मैं तां कहिंदा समझ आ गई तो मुड़ के वह भी संत बन गया पर साडे वर्गे डंगरां नूं जिन्ना मर्जी असीं गुरुद्वारे मंदिर मस्जिद जाई जांदे आ सुण सुना के आ जांदे पल्ला झाड़ के उत्थे ही आ जांदे कोई असर नहीं साडे ते उही बाहर निकले नहीं मुड़ के फेर ठगियां मुड़ के उही चुगली सो इह गुरु नानक साहिब दे अपने अपने समझाउण दे ढंग सीगे सो इस करके गुरु नानक साहब ने तुसी होर देख लो ते अखीर दे विच उन्होंने किसी पंगत ते संगत का रूप दिता भी सारे जने इकट्ठे बह के खाओगे इसे करके सिख धर्म के जो भी जन्ने आप नीचे बैठ के सारे चाहे कोई अमीर है चाहे ज्ञानी जैल सिंह है चाहे इंदिरा गांधी है चाहे मोदी है चाहे सोधी है कोई भी है वह सारे इकट्ठे बह के खाना खाते हैं तो पूंजे बैठ के ता कि उन्होंने प्यार जोड़ा हैगा वह बनया रहे ठीक है जी सो इस करके दूजी गल सी उन्होंने पखंडवाद की निंदा की सी पखंडी किवें होंदे ने देखो आपां मैं किसी धर्म नूं नहीं कहिंदा पखंडी चलदे ने सारे धर्मां दे विच पखंडी चलदे ने क्योंकि असीं मन्नी जांदे आ हां जी कितें भाई जी नूं बुलाने कितें पंडित नूं बुलाने भी आ पाठ करदे पाठ उह करी जांदा जिदन असीं सोचदे हां भी आपां अखंड अज्ज कीर्तन कराइए पाठ कराइए उस दिन सोच के देख लो ठंडे दिल नाल गुस्सा ना करियो मेरे नाल सोच के देखो आपां सोच लई भी आपां जगराता कराउणा आपां नमाज करवानी है आपां चार बंदियां नूं इकट्ठ करना जिदन ही प्रोग्राम रख लांगे रात नूं जनानी होवे आदमी सोचदा भी किहनूं बुलाउणा है मठियाई कित्थों लियाउणी है रोटियां कित्थों लियाउणी है भोजन कित्थों लियाउणा है वह जिहड़ा रब दा नाम लैणा पंज छे दिन उधर स्कीमां दा ही रहिंदा तो जिदन वह भाई जी आके जां पंडित जी आके जां मौलवी आके पाठ जां कुरान दा पढ़दा असीं उहदे कन्नी नहीं ध्यान दिंदे साडा रिश्तेदारां कन्नी दोस्तां कन्नी हुंदा भी चादर बिछा दो इहनूं बिठा दिओ चाह दा करो समोसिआं दा करो इंतजाम करो पढ़दा उह है फायदा तां उह लै के जाऊ तुहानूं की फायदा मिलेगा इह पखंडवाद नहीं तो होर की है चाहिदा तां असीं भी तुसीं इन्हां ड्रामिआं नूं छड्ड के आप खुंजे च बह के रब नूं याद करो परमात्मा नूं याद करो अल्लाह नूं फायदा उहदा फायदा भी होगा इस तरीके कहिंदे गुरु नानक साहिब हरिद्वार चले गए जी हरिद्वार गए तो उत्थे साडे हिंदू धर्म दे विच इह रिवाज है भी वह सूरज नूं पानी दिंदे ने अर्पण करदे ने वह यह विश्वास करदे ने भी सूरज हमेशा पूर्व वल्लों चढ़दा पछम वल छुपदा तो हरेक नूं पता ही है सो इस करके वह पानी अर्पण करदे ने भी जिहड़े उन्हां दे फोर फादर जिहड़े माँ बाप अगे दादे पड़दादे मर गए वह सूरज तो अगे स्वर्गां च रहिंदे ने ते जदों उन्हां नूं पानी दिंदे ने भी उन्हां तक पहुँच जाए उन्हां दी खुशी होएगी सो ਗੰਗਾ ਦੇ ਵਿੱਚ ਜਿਹੜਾ ਹਰਿਦੁਆਰ ਹੈ ਉੱਥੇ ਜਾ ਕੇ ਪਾਣੀ ਅਰਪਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਗਏ ਅਤੇ ਉਹ ਪੂਰਬ ਵੱਲ ਸੂਰਜ ਕੰਨੀ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਸੀਗੇ। ਗੁਰੂ ਨਾਨਕ ਸਾਹਿਬ ਨੇ ਪਿੱਠ ਕੀਤੀ, ਪਿੱਠ ਕਰਕੇ ਉਹਨਾਂ ਨੇ ਦੂਜੇ ਪਾਣੀ ਪਾਸੇ ਪਾਣੀ ਦੇਣਾ ਸ਼ੁਰੂ ਕਰਤਾ ਅਤੇ ਉਹਨਾਂ ਨੇ ਦੇਖਿਆ ਇੱਕ ਬੰਦੇ ਨੇ, ਪੰਡਿਤ ਜੀ ਨੇ, ਉਹ ਕਹਿੰਦਾ ਭਾਈ ਉਹ ਆਹ ਕੀ ਕਰਦਾ, ਤੂੰ ਮੁਸਲਮਾਨ ਹੈ? ਕਹਿੰਦਾ ਨਹੀਂ ਜੀ ਮੈਂ ਮੁਸਲਮਾਨ ਤਾਂ ਨਹੀਂ, ਹਿੰਦੂ ਹਾਂ। ਕਹਿੰਦਾ ਫਿਰ ਤੂੰ ਪਾਣੀ ਇੱਧਰ ਨੂੰ ਕਿਉਂ ਦਿੰਦਾ, ਤੂੰ ਪੁੱਠੇ ਪਾਸੇ ਪਾਣੀ ਦੇ ਜਾਂਦਾ। ਕਹਿੰਦਾ ਅੱਛਾ ਜੀ, ਹੁਣ ਗੁਰੂ ਨਾਨਕ ਸਾਹਿਬ ਦਾ ਇਹ ਤਾਂ ਜੇ ਮੇਰੇ ਵਰਗਾ ਹੁੰਦਾ ਤਾਂ ਲੜ ਪਾਉਂਦਾ, ਉਹ ਤਾਂ ਪਿਆਰ ਨਾਲ ਸਮਝਾਉਣ ਆਉਂਦੇ ਨੇ। ਉਹ ਕਹਿੰਦੇ ਭਾਈ ਤੁਸੀਂ ਉੱਧਰ ਕਾਹਦੇ ਲਈ ਪਾਣੀ ਦਿੰਦੇ ਹੋ? ਕਹਿੰਦੇ ਉੱਧਰ ਸੂਰਜ ਨੂੰ ਦਿੰਦੇ ਹਾਂ। ਕਹਿੰਦੇ ਉਹ ਸੂਰਜ ਨੂੰ ਕਾਹਦੇ ਲਈ ਦਿੰਦੇ ਹੋ? ਕਹਿੰਦੇ ਵੀ ਇਹ ਜਿਹੜੇ ਸਾਡੇ ਫੋਰ ਫਾਦਰਸ ਨੇ ਉਹਨਾਂ ਦੀ ਸ਼ਾਂਤੀ ਹੋਵੇ। ਕਹਿੰਦੇ ਉਹ ਕਿੰਨੀ ਕੁ ਦੂਰ ਰਹਿੰਦੇ ਨੇ? ਕਹਿੰਦਾ ਬਹੁਤ ਦੂਰ ਰਹਿੰਦੇ ਨੇ। ਕਹਿੰਦੇ ਕਿੰਨੇ ਕੁ? ਕਹਿੰਦੇ ਲੱਖਾਂ ਮੀਲ ਹੋਣਗੇ ਦੂਰ। ਕਹਿੰਦਾ ਅੱਛਾ ਅੱਛਾ, ਕਹਿੰਦੇ ਲੱਖਾਂ ਮੀਲ ਦੂਰ ਨੇ। ਗੁਰੂ ਨਾਨਕ ਸਾਹਿਬ ਨੇ ਫਿਰ ਪਿੱਠ ਕੀਤੀ, ਫਟਾਫਟ ਪਾਣੀ ਚੱਕ ਕੇ ਸਿੱਟਣਾ ਸ਼ੁਰੂ ਕਰਦਾ ਜ਼ੋਰ ਜ਼ੋਰ ਦੀ। ਉਹ ਕਹਿੰਦੇ ਤੂੰ ਮੂਰਖ ਹੈ, ਤੂੰ ਪਾਣੀ ਜ਼ੋਰ ਜ਼ੋਰ ਦੀ ਸਿੱਟਣਾ? ਕਹਿੰਦਾ ਹਾਂ। ਕਹਿੰਦਾ ਜੇ ਲੱਖਾਂ ਮੀਲ ਤੁਹਾਡਾ ਪਾਣੀ ਉੱਧਰ ਨੂੰ ਜਾ ਸਕਦਾ, ਮੇਰੀ ਤਾਂ ਕਹਿੰਦਾ ਕਰਤਾਰਪੁਰ ਜਿਹੜੀ ਲਾਹੌਰ ਦੇ ਕੋਲ ਆ ਉਹਦੀ ਖੇਤੀ ਸੋਕਾ ਪਿਆ ਵਾ, ਮੈਂ ਤਾਂ ਉੱਧਰ ਪਾਣੀ ਦਿੰਦਾ। ਜੇ ਤੁਹਾਡਾ ਲੱਖਾਂ ਮੀਲ ਜਾ ਸਕਦਾ ਤਾਂ ਮੇਰਾ 100 ਮੀਲ ਕਿਉਂ ਨਹੀਂ ਜਾ ਸਕਦਾ? ਸੋ ਗੱਲ ਇੱਕ ਸਮਝਾਉਂਦੀ ਆ ਵੀ ਇਹ ਪਖੰਡਵਾਦ ਨੇ। ਸੋ ਇਸੇ ਤਰ੍ਹਾਂ ਉਹ ਮੱਕੇ ਗਏ ਸੀਗੇ, ਕਿਉਂਕਿ ਗੱਲ ਹੁਣ ਸਾਰੀ ਸਟੋਰੀਆਂ ਚੱਲ ਗਈ। ਮੱਕੇ ਗਏ ਕਿਉਂਕਿ ਮਰਦਾਨਾ ਉਹਨਾਂ ਦੇ ਨਾਲ ਸੀਗਾ ਅਤੇ ਮਰਦਾਨੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਅਤੇ ਸਾਡੇ ਮੁਸਲਿਮ ਦੇ ਵਿੱਚ ਇਹ ਵਿਸ਼ਵਾਸ ਆ ਕਿ ਇੱਕ ਵਾਰ ਬੰਦੇ ਨੂੰ ਜ਼ਿੰਦਗੀ 'ਚ ਮੱਕੇ ਜਾਣਾ ਚਾਹੀਦਾ, ਮਦੀਨੇ ਜਾਣਾ ਚਾਹੀਦਾ, ਅਤੇ ਤੁਸੀਂ ਮੈਨੂੰ ਲੈ ਜਾਓ। ਗੁਰੂ ਨਾਨਕ ਸਾਹਿਬ ਉੱਥੇ ਲੈ ਗਏ ਕਿਉਂਕਿ ਉਹਨਾਂ ਨੇ ਸਮਝਾਉਣਾ ਸੀ, ਪਰਫੈਕਟ ਮਾਸਟਰ ਸੀਗੇ ਉਹ। ਜਦੋਂ ਮੱਕੇ ਲੈ ਕੇ ਉੱਥੇ ਹਾਜੀਆਂ ਦੀ ਧਰਮਸ਼ਾਲਾ ਸੀਗੀ ਅਤੇ ਉੱਥੇ ਪੈ ਗਏ ਅਤੇ ਪੈ ਕੇ ਜਦੋਂ ਸੌਂ ਗਏ ਅਤੇ ਉਹਨਾਂ ਨੇ ਪੈਰ ਜਿਹੜੇ ਸੀ ਕਾਬੇ ਵੱਲ ਕੀਤੇ ਹੋਏ ਸੀਗੇ ਅਤੇ ਇਹ ਰਿਵਾਜ਼ ਨਹੀਂ ਹੈ ਮੁਸਲਿਮ ਦੇ ਵਿੱਚ ਵੀ ਉਹਦੇ ਪੈਰ ਕੀਤੇ ਜਾਣ। ਉਹ ਜਿਹੜਾ ਭਾਈ ਜਿਹੜਾ ਸਮਝ ਲਓ ਕੁਛ ਵੀ ਜਿਹੜਾ ਹਾਜੀਆਂ ਦੇ ਉਹ ਨਵਾਂ ਜਿਹੜਾ ਸੀ ਰਹਿਣ ਦੀ ਥਾਂ ਦਾ ਇੰਚਾਰਜ ਸੀਗਾ, ਉਹ ਆਇਆ ਗੁਰੂ ਸਾਹਿਬ ਕੋਲ, ਕਹਿੰਦੇ ਵੀ ਆਹ ਕੀ ਕਰਦੇ ਹੋ ਤੁਸੀਂ, ਪੈਰ ਉੱਧਰ ਕਿਤੇ ਹੋਏ ਨੇ? ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਲੜੇ ਨਹੀਂ। ਕਹਿੰਦੇ ਵੀ ਮੈਂ ਥੱਕ ਗਿਆ, ਮੈਂ ਵੀ ਕਹਿੰਦਾ ਹਜ਼ਰਤ ਸਾਹਿਬ ਨੂੰ ਮੰਨਦਾ, ਮੁਹੰਮਦ ਸਾਹਿਬ ਨੂੰ ਮੰਨਦਾ, ਕਹਿੰਦਾ ਮੈਥੋਂ ਹੁਣ ਹਿੱਲਿਆ ਨਹੀਂ ਜਾਂਦਾ, ਤੂੰ ਪਲੀਜ਼ ਮੇਰੇ ਪੈਰ ਉੱਧਰ ਕਰ ਦੇ ਜਿੱਧਰ ਹਜ਼ਰਤ ਸਾਹਿਬ ਮੁਹੰਮਦ ਸਾਹਿਬ ਨਹੀਂ ਹੈਗੇ, ਜਿੱਧਰ ਸਾਡੇ ਅੱਲਾ ਨਹੀਂ ਹੈਗਾ। ਉਹਨੇ ਜਦੋਂ ਹੀ ਪੈਰ ਘੁਮਾਏ, ਜਿੱਧਰ ਨੂੰ ਪੈਰ ਘੁਮਾਵੇ, ਇਹ ਫਿਰ ਸਿੰਬੋਲਿਕ ਗੱਲ ਹੈ, ਤੁਸੀਂ ਮੇਰੇ ਨਾਲ ਲੜਿਓ, ਸਿੰਬੋਲਿਕ ਸਮਝਾਉਂਦੀ ਹੈ। ਉਹ ਜਿੱਧਰ ਨੂੰ ਪੈਰ ਘੁਮਾਵੇ, ਕਹਿੰਦੇ ਨੇ ਕਾਬੇ ਦਾ ਮੂੰਹ ਉੱਧਰ ਨੂੰ ਹੋਈ ਜਾਵੇ, ਫਿਰ ਉਹਨੇ ਹੱਥ ਜੋੜ ਲਏ, ਕਹਿੰਦੇ ਮੈਨੂੰ ਤਾਂ ਲੱਗਦਾ ਤੂੰ ਕੋਈ ਬਹੁਤ ਵੱਡਾ ਜਿਹੜਾ ਹੈਗਾ ਹਜ਼ਰਤ ਹੈ, ਬਹੁਤ ਵੱਡਾ ਪਹੁੰਚਿਆ ਹੋਇਆ ਮੁਹੰਮਦ ਹੈ, ਔਲੀਆ ਹੈ। ਅਤੇ ਫਿਰ ਉਹਨੇ ਗੱਲ ਸਮਝਾਉਣ ਦਾ ਕਿਸੇ ਵੀ ਪਰਮਾਤਮਾ ਕਿਸੇ ਇੱਕ ਡਾਇਰੈਕਸ਼ਨ ਕਰਨੀ ਨਹੀਂ, ਪਰਮਾਤਮਾ ਤਾਂ ਹਰ ਪਾਸੇ ਹੈ। ਜੇ ਤੁਸੀਂ ਬਿਲਕੁਲ ਠੰਡੇ ਦਿਲ ਨਾਲ ਕੁਰਾਨ ਸ਼ਰੀਫ ਨੂੰ, ਗ੍ਰੰਥ ਸਾਹਿਬ ਨੂੰ, ਜਪਜੀ ਸਾਹਿਬ ਨੂੰ, ਗੀਤਾ ਨੂੰ ਧਿਆਨ ਨਾਲ ਪੜ੍ਹੋ ਰੂਹਾਨੀ ਮੀਨਿੰਗ 'ਤੇ, ਤੁਹਾਨੂੰ ਇਹੀ ਲੱਗੂਗਾ ਕਿ ਜਿਹੜੀਆਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਤਾਂ ਰੂਹਾਨੀ ਚੀਜ਼ਾਂ ਸਾਨੂੰ ਸਿਖਾਈਆਂ ਸੀ। ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ, ਚਲੇ ਜਾਂਦੇ ਨੇ, ਤਾਂ ਜਿਹੜੇ ਬੰਦੇ ਉਹਨਾਂ ਨੂੰ ਕੰਟਰੋਲ ਕਰਦੇ ਨੇ ਨਾ, ਫਿਰ ਉਹ ਧਰਮ ਦੀਆਂ ਗੱਲਾਂ, ਰੀਤੀ ਰਿਵਾਜ ਪਾਉਂਦੇ ਨੇ, ਉਹੀ ਅਸਲੀ ਹੋ ਜਾਂਦੀਆਂ, ਦੂਜੀਆਂ ਸਪਿਰਚੁਐਲਿਟੀ ਹੈ ਜਿਹੜੀ ਹੈ ਉਹ ਵਿੱਚੋਂ ਉੱਡ ਜਾਂਦੀ ਹੈ। ਜਿਵੇਂ ਆਪਾਂ ਮੈਂ ਤਲਵਾਰ ਦੀ ਇਗਜ਼ਾਮਪਲ ਦਿੰਦਾ ਵੀ ਜਿਹੜੀ ਤਲਵਾਰ ਹੈ, ਤਲਵਾਰ ਤਾਂ ਜੇ ਕਿਸੇ ਨੇ ਲੜਨਾ ਝਗਣਾ ਤਲਵਾਰ ਨੇ ਕੰਮ ਆਉਣੀ ਹੈ, ਪਰ ਅਸੀਂ ਮਿਆਨ ਦੇ ਵਿੱਚ ਰੱਖਦੇ ਹਾਂ, ਅਸੀਂ ਮਿਆਨ ਦੀ ਪੂਜਾ ਕਰੀ ਜਾਂਦੇ ਹਾਂ। ਜਦੋਂ ਅਸੀਂ ਸੁਨਿਆਰੇ ਕੋਲ ਜਾ ਕੇ ਕੋਈ ਗੋਲਡ ਦਾ ਖਰੀਦਦੇ ਹਾਂ ਜਾਂ ਹੀਰੇ ਜਵਾਹਰਾਤ ਖਰੀਦਦੇ ਹਾਂ, ਅਸੀਂ ਕਹਿੰਦੇ ਡੱਬਾ ਵਧੀਆ ਦੇ ਦੀ, ਵੈਲਿਊ ਕਿਹਦੀ ਹੈ? ਡੱਬੇ ਦੀ ਹੈ ਕਿ ਉਹਦੇ ਅੰਦਰ ਗਹਿਣੇ ਦੀ ਹੈ? ਸੋ ਇਸੇ ਤਰ੍ਹਾਂ ਹੀ ਜਿਹੜੀ ਰੂਹਾਨੀਅਤ ਹੈ ਉਹਦੀ ਵੈਲਿਊ ਹੈ, ਰੀਤੀ ਰਿਵਾਜ਼ਾਂ ਦੀ ਵੈਲਿਊ ਨਹੀਂ, ਵੀ ਕਿੰਨੇ ਵਾਰੀ ਅਸੀਂ ਪਾਠ ਕਰਨਾ, ਕਿੰਨੇ ਵਾਰੀ ਹੁਣ, ਕਿੰਨੇ ਵਾਰੀ ਸੱਚੇ ਦਿਲੋਂ ਕਰਦੇ ਹਾਂ। ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੂ ਕਾ ਉਠਾ ਉਸ ਕੋ ਬਿਠਾਣੇ ਕੇ ਲੀਏ। ਜਿੰਨਾ ਚਿਰ ਅਸੀਂ ਆਪਣੇ ਅੰਦਰੋਂ ਗੰਦ ਮੰਦ ਨਹੀਂ ਨਾ ਕੱਢਦੇ, ਉਨਾ ਚਿਰ ਅਸੀਂ ਆਪ ਉਸ ਪਰਮਾਤਮਾ ਨੂੰ ਕਿਵੇਂ ਬਿਠਾਵਾਂਗੇ? ਭਰਿਆ ਤਾਂ ਸਾਡਾ ਹਿਰਦਾ ਹੇਰਾ ਫੇਰੀ ਨਾਲ, ਝੂਠ ਫਰੇਬ ਬੇਈਮਾਨੀਆਂ ਨਾਲ ਭਰਿਆ ਫਿਰਦਾ, ਨਫ਼ਰਤ ਨਾਲ ਭਰਿਆ ਫਿਰਦਾ। ਆਹ ਹੁਣ ਜਿਹੜੇ ਚੀਕਾਂ ਮਾਰਦੇ ਨੇ ਕਰੋਨਾ ਵਾਇਰਸ 'ਚ, ਮੈਨੂੰ ਦਵਾਈ ਨਹੀਂ ਮਿਲਦੀ, ਹੋਰ ਨਹੀਂ ਮਿਲਦੀ, ਮੈਨੂੰ ਰੇਟ ਮਹਿੰਗਾ ਦਿੰਦਾ, ਮੇਰੀ ਮਾਂ ਨੂੰ ਬਚਾ ਲਓ, ਮੇਰੇ ਪਿਓ ਨੂੰ ਬਚਾ ਲਓ, ਉਹਨੂੰ ਪੁੱਛ ਹਫ਼ਤਾ ਪਹਿਲਾਂ ਜਿਹਦੀ ਹੋਰ ਮਾਂ ਮਰੀ ਸੀ ਤੂੰ ਕਿਹਨੂੰ ਬਚਾਉਣ ਆਇਆ ਸੀਗਾ? ਠੰਡੇ ਦਿਲ ਨਾਲ ਸੋਚਿਆ ਕਰੋ। ਜਦੋਂ ਸਾਡੇ ਤੇ ਪੈਂਦੀ ਹੈ ਅਸੀਂ ਕਹਿੰਦੇ ਸਾਰੀ ਸਾਡੀ ਮਦਦ ਕਰਨ, ਅਤੇ ਜਦੋਂ ਕਿਸੇ ਤੇ ਪੈਂਦੀ ਅਸੀਂ ਚੁੱਪ ਕਰਕੇ ਲੰਘ ਜਾਂਦੇ ਹਾਂ। ਇਹੀ ਤਾਂ ਮੁਹੰਮਦ ਸਾਹਿਬ ਨੇ ਐਮਪਤੀ ਦੀ ਐਗਜ਼ਾਮਪਲ ਦਿੱਤੀ ਸੀ ਲਾਸਟ ਵੀਕ, ਵੀ ਐਮਪਤੀ ਅਤੇ ਸਿੰਪਤੀ 'ਚ ਕੀ ਫਰਕ ਹੁੰਦਾ? ਵੀ ਜਦੋਂ ਬੁੱਢੀ ਔਰਤ ਸਮਾਨ ਚੱਕੀ ਜਾ ਰਹੀ ਸਿਰ 'ਤੇ, ਉਹਦਾ ਚੱਕ ਕੇ ਸਿਰ 'ਤੇ ਆਪਣੇ ਸਿਰ ਦੇ ਉੱਤੇ ਭਾਰ ਚੱਕ ਲਿਆ ਅਤੇ ਨਾਲ ਉਹਦੇ ਤੁਰੇ ਗਏ, ਜਦੋਂ ਬੁੱਢੀ ਔਰਤ ਨੇ ਕਿਹਾ ਵੀ ਬੇਟਾ ਤੂੰ ਕਿੱਥੋਂ ਦਾ ਰਹਿਣ ਵਾਲਾ? ਕਹਿੰਦਾ ਮੱਕੇ ਦਾ। ਕਹਿੰਦਾ ਬਚ ਕੇ ਰਹੀ, ਉੱਥੇ ਮੱਕੇ ਇੱਕ ਜਾਦੂਗਰ ਰਹਿੰਦਾ, ਉਹ ਪਤਾ ਨਹੀਂ ਕੀ ਜਾਦੂਗਰ ਜਾ ਕਰਦਾ, ਲੋਕ ਉਹਨੂੰ ਸਾਰੇ ਹੀ ਪਿਆਰ ਕਰੀ ਜਾਂਦੇ ਨੇ। ਉਹ ਕਹਿੰਦਾ ਨਹੀਂ ਮਾਤਾ ਜੀ, ਇਸ ਤਰ੍ਹਾਂ ਨਹੀਂ ਗੱਲ ਹੋਣੀ। ਮੁਹੰਮਦ ਸਾਹਿਬ ਕਹਿੰਦੇ ਮੇਰੀ ਆਪਣੇ ਢੰਗ ਗੱਲ ਕਹਿਣ ਦੀ ਭਾਸ਼ਾ ਤਾਂ ਨਹੀਂ ਵਰਤੀ ਉਹਨੇ। ਸੋ ਉਹ ਕਹਿੰਦੇ ਨਹੀਂ, ਉਸ ਤਰ੍ਹਾਂ ਦੀ ਗੱਲ ਕਰਦੇ ਕਰਦੇ ਉਹਦੇ ਘਰੇ ਚਲੇ ਗਏ, ਘਰੇ ਉਹਦਾ ਸਮਾਨ ਲਾ ਕੇ ਜਦੋਂ ਮੁੜਨ ਲੱਗੇ, ਕਹਿੰਦੇ ਹੁਣ ਬੁੜੀ ਔਰਤ ਨੇ ਰੋਕ ਲਿਆ, ਕਹਿੰਦੇ ਉਹ ਗੱਲ ਸੁਣ ਕਾਕਾ, ਮੈਂ ਤੇਰਾ ਨਾਂ ਪੁੱਛਣਾ ਭੁੱਲ ਗਈ, ਤੇਰਾ ਨਾਂ ਕੀ ਹੈ? ਐਂ ਤਾਂ ਤੂੰ ਮੈਨੂੰ ਦੱਸਤਾ ਤੂੰ ਤੇ ਜਿਹੜੇ ਕੱਪੜਿਆਂ 'ਚ ਨੇ ਕਾਰਾਂ 'ਚ ਨੇ ਉਹ ਸੰਤ ਸੁੰਤ ਐਵੇਂ ਨੇ। ਕਿਸੇ ਦਿਨ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ, ਪ੍ਰਧਾਨ ਮੰਤਰੀ ਵੀ ਮੁੱਖ ਮੰਤਰੀ ਵੀ ਪੈਰਾਂ ਨਾਲ ਰਗੜਦੇ ਨੇ, ਫਿਰ ਥੋੜ੍ਹੇ ਚਿਰਾਂ ਪਿੱਛੋਂ ਜੇਲ੍ਹ ਦੇ ਵਿੱਚ ਉਹ ਸਬਜ਼ੀਆਂ ਤੋੜਦੇ ਹੁੰਦੇ ਨੇ, ਥੱਲੇ ਭੂੰਜੇ ਪਏ ਹੁੰਦੇ ਨੇ, ਹਾਂਜੀ। ਫਿਰ ਉਹ ਕਹਿੰਦੇ ਨੇ ਇਸ ਤਰ੍ਹਾਂ ਜੇਲ੍ਹ 'ਚ ਵੀ ਲੋਕਾਂ ਦਾ ਕੈਦੀਆਂ ਦਾ ਕਲਿਆਣ ਕਰਨਗੇ, ਉਹਨਾਂ ਕੋਲ ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ ਝੂਠ ਫਰੇਬ ਦੀਆਂ। ਸੋ ਆਪਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗ ਤੋਂ ਇਹ ਸਿੱਖਣਾ ਚਾਹੀਦਾ ਕਿ ਪਖੰਡਵਾਦ ਸਾਨੂੰ ਛੱਡਣਾ ਚਾਹੀਦਾ, ਪਰਮਾਤਮਾ ਕੰਨ ਕੰਨ ਦੇ ਵਿੱਚ ਹੈ, ਉਹਦੇ ਨਾਲ ਹਮੇਸ਼ਾ ਆਪਣੀ ਲਿਵ ਰੱਖਣੀ ਚਾਹੀਦੀ ਹੈ। ਅਤੇ ਦੂਜੀ ਗੱਲ ਉਹਨੇ ਗੁਰੂ ਨਾਨਕ ਸਾਹਿਬ ਨੇ ਇੱਕ ਜ਼ਰੂਰੀ ਗੱਲ ਕਹੀ, ਸਰਬੱਤ ਦਾ ਭਲਾ। ਜੋ ਤੁਸੀਂ ਲੋਕਾਂ ਦੀ ਲੋਕਾਂ ਦੇ ਲਈ ਭਲੇ ਨਹੀਂ ਮੰਗਦੇ ਵੀ ਸਾਰਿਆਂ ਦਾ ਫਾਇਦਾ ਹੋਵੇ, ਆਟੋਮੈਟਿਕਲੀ ਤੁਹਾਡਾ ਵੀ ਤੁਸੀਂ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਹੋ। ਸੋ ਇਸੇ ਕਰਕੇ ਅਖੀਰ ਦੇ ਵਿੱਚ ਜਪਜੀ ਸਾਹਿਬ, ਕਿਉਂਕਿ ਟਾਈਮ ਖਤਮ ਹੈ, ਮੈਂ ਇੱਕ ਮਿੰਟ ਜੀ ਫਟਾਫਟ ਮੁਕਾਉਣਾ ਕਿ ਜਪਜੀ ਸਾਹਿਬ ਦੀ ਜਿਹੜੀ ਅਖੀਰਲੀ ਪੌੜੀ ਹੈ, ਹਾਂਜੀ, ਉਹਦੇ ਵਿੱਚ ਹੈਗਾ ਚੰਗਿਆਈਆਂ ਪਵਨ ਗੁਰੂ ਪਾਣੀ ਪਿਤਾ ਮਰਤਾ ਧਰਤ ਮਹੱਤ ਦਿਵਸ ਰਾਤ ਦੂਈ ਦਾਈ ਦਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਹਦਾ ਮਤਲਬ ਇਹ ਦੱਸਿਆ ਵੀ ਬਾਕੀ ਸਾਰੀਆਂ ਗੱਲਾਂ ਸੀ, ਉਹ ਟਾਈਮ ਹੈ ਵੀ ਗੁਰੂ ਨੂੰ ਪਾਣੀ ਜਿਹੜਾ ਹੈਗਾ, ਹਵਾ ਜਿਹੜੀ ਹੈਗੀ, ਅੱਗ ਹੈਗੀ, ਧਰਤੀ, ਉਹਦੇ ਉਹ ਸਾਡੇ ਪਰਮਾਤਮਾ ਨੇ। ਪਰ ਅਖੀਰ 'ਚ ਉਹਨਾਂ ਨੇ ਕਿਹਾ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਜਿਹੜੇ ਅਸੀਂ ਚੰਗੇ ਕੰਮ ਕਰਦੇ ਹਾਂ ਮਾੜੇ ਕੰਮ ਕਰਦੇ ਹਾਂ ਉਹ ਪਰਮਾਤਮਾ ਸਾਨੂੰ ਦੇਖ ਰਿਹਾ। ਇਸੇ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਤੁਕੇ ਦੂਰ, ਕਿ ਜਿਹੋ ਜਿਹੇ ਅਸੀਂ ਕਰਮ ਕਰਦੇ ਹਾਂ ਉਹ ਜੇ ਚੰਗੇ ਕਰਦੇ ਉਹਦੇ ਨੇੜੇ ਹੋ ਜਾਂਦੇ ਆ, ਜੇ ਮਾੜੇ ਕਰਦੇ ਉਹਦੇ ਦੂਰ ਹੋ ਜਾਂਦੇ ਆ। ਜਿੰਨੀ ਨਾਮ ਤੇ ਆਇਆ, ਫਿਰ ਕਹਿੰਦੇ ਜਿੰਨੀ ਨਾਮ ਤੇ ਆਇਆ, ਜਿਹੜੇ ਨੇ ਪਰਮਾਤਮਾ ਦੇ ਲੜ ਲੱਗਿਆ, ਪਰਮਾਤਮਾ ਦਾ ਨਾਂ ਜਪਦਾ, ਗਏ ਮਸਕਤ ਕਾਲ, ਉਹੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਨੇ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਫਿਰ ਉਹ ਜਿਹੜੇ ਬੰਦੇ ਮਿਹਨਤ ਕਰਦੇ ਨੇ, ਅੰਦਰੋਂ ਆਪਣਾ ਪਰਦਾ ਖੋਲਦੇ ਨੇ, ਪਰਮਾਤਮਾ ਦੇ ਨਾਲ ਜੁੜਦੇ ਨੇ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਪਰਮਾਤਮਾ ਕੀ ਚੀਜ਼ ਆ, ਉਹ ਕਿੰਨੇ ਖੁਸ਼ ਹੋ ਕੇ ਜਾਂਦੇ ਨੇ। ਨਹੀਂ ਤਾਂ ਮੌਤ ਤੋਂ ਹਰੇਕ ਡਰੀ ਜਾਂਦਾ, ਜਿਹਨੇ ਮੌਤ ਦਾ ਭੇਦ ਹੀ ਪਾ ਲਿਆ ਉਹਨੂੰ ਕੀ ਹੈ, ਜਿਹਨੂੰ ਹੀਰੇ ਜਵਾਹਰਾਤ ਮਿਲ ਗਏ ਉਹ ਕੌਡੀਆਂ ਦੇ ਮਾਂ ਦਰ ਦਰ ਧੱਕੇ ਕਿਉਂ ਖਾਊਗਾ, ਜਿਹਨੂੰ $50 ਘੰਟੇ ਦੀ ਜੋਬ ਮਿਲ ਜੇ ਅਤੇ ਦੂਜੇ ਪਾਸੇ ਉਹ ਫੈਕਟਰੀ $10 ਦੀ ਕਰਦਾ, ਉਹ ਕਦੋਂ ਕਰਦਾ, ਕਿਉਂਕਿ ਉਹਨੂੰ ਵਧੀਆ ਮਿਲ ਗਈ। ਇਸੇ ਤਰ੍ਹਾਂ ਜਦੋਂ ਅਸੀਂ ਮਿਹਨਤ ਕਰਕੇ ਪਰਮਾਤਮਾ ਅੰਦਰੋਂ ਲੱਭ ਲਾਂਗੇ, ਮਿਹਨਤ ਦਾ ਮਾਰਗ ਹੈ, ਜਿਸ ਤਰ੍ਹਾਂ ਮਰਜ਼ੀ ਕਰੋ, ਬਾਹਲੀਆਂ ਗਾਈਡ ਗੂਡੈਂਸ ਲੈਣ ਦੀ ਲੋੜ ਨਹੀਂ ਵੀ ਸਵਾਲ ਹੁੰਦਾ ਉਹਨੂੰ ਪੁੱਛ ਲਓ, ਇਹਨੂੰ ਪੁੱਛ ਲਓ, ਉਹਨੇ ਕੀ ਦੱਸਣਾ, ਤੁਸੀਂ ਆਪਣੇ ਆਪ ਨੂੰ ਅੰਦਰੋਂ ਪੁੱਛੋ। ਇੱਕੋ ਹੀ ਗੱਲ ਹੈ, 100 ਗਜ਼ ਰੱਸਾ ਸਿਰੇ ਦੇ ਗੰਢ, ਪਾਠ ਕਰੋ ਬਸ, ਜਿਹਦਾ ਮਰਜ਼ੀ ਨਾ ਕਹੋ। ਮੈਂ ਤਾਂ ਕਹਿੰਦਾ ਚੋਰ ਜੀ ਚੋਰ ਜੀ ਚੋਰ ਜੀ ਚੋਰ ਜੀ ਇਹੀ ਕਹੀ ਚਲੋ, ਸੱਚੇ ਦਿਲੋਂ ਕਰ ਦੋਗੇ, ਪਰਮਾਤਮਾ ਨੂੰ ਪਤਾ ਮੈਨੂੰ ਮਜ਼ਾਕ ਕਰਦਾ, ਚੋਰ ਹੀ ਕਹਿੰਦਾ ਮੈਨੂੰ, ਕਿਉਂਕਿ ਚੋਰ ਵੀ ਹੈ, ਕਿਉਂਕਿ ਮੈਂ ਸਿੱਧਾ ਆਉਂਦਾ ਨਹੀਂ। ਸੋ ਉਹ ਵੀ ਪ੍ਰਗਟ ਹੋ ਜੂ, ਕਰੋ ਤਾਂ ਸਹੀ, ਅੱਖਾਂ 'ਚ ਹੰਝੂ ਤਾਂ ਕੱਢੋ, ਤੁਹਾਡੇ ਕੰਮ ਆਪਣੇ ਆਪ ਵਿਗੜੇ ਪੂਰੇ ਹੋ ਜਾਣਗੇ। ਸੋ ਇਸੇ ਦੇ ਨਾਲ ਪ੍ਰੋਗਰਾਮ ਸਮਾਪਤ ਹੈ। ਨੈਕਸਟ ਵੀਕ ਆਪਾਂ ਭਗਵਦ ਗੀਤਾ ਹਿੰਦੂ ਧਰਮ ਦੀ ਜਿਹੜੀ ਪੁਸਤਕ ਹੈ ਉਹਦੇ ਉੱਤੇ ਗੱਲ ਕਰਾਂਗੇ। ਮੈਂ ਕਰਨਾ ਤਾਂ ਕੁਛ ਹੋਰ ਹੀ ਚਾਹੁੰਦਾ ਸੀ, ਮੈਂ ਹੀ ਕਹਿੰਦਾ ਜੋ ਹੋਤਾ ਵਹੀ ਆ, ਜੋ ਮਨਜ਼ੂਰੇ ਖੁਦਾ ਹੋਤਾ ਹੈ, ਜਿੰਨਾ ਮਰਜ਼ੀ ਸੋਚ ਕੇ ਆ ਜਾਓ, ਜੋ ਉਹਨੇ ਕਹਾਉਣਾ ਉਹੀ ਕਹਾਉਣਾ। ਪਰ ਇੰਨੀ ਗੱਲ ਹੈ, ਜੇ ਕੋਈ ਵੱਧ ਘੱਟ ਕੇ ਆਏਗਾ ਉਹਦੀ ਸੌਰੀ ਫਰ ਦੈਟ। ਥੈਂਕ ਯੂ ਵੈਰੀ ਮੱਚ।
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ, ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਪਪ ਸਾਗਰ ਮਿਲ ਤਰੀਏ ਕਲਯੁਗ ਤਾਰਨ ਆਏ ਨੇ,
ਚਲੋ ਚਲ ਪਪ ਸਾਗਰ ਮਿਲ ਤਰੀਏ ਕਲਯੁਗ ਤਾਰਨ।
The views expressed on the preceding program may not necessarily be those of the owner or management of WTOR radio station.
اونٹیریو کے پاس لوگوں کی صحت اور معیشت کو تحفظ فراہم کرنے کا ایک منصوبہ ہے۔ نئی سرمایہ کاری کے ساتھ COVID-19 کو شکست دینے اور طویل مدتی نگہداشت میں بہتری لانے کے لیے اور براہ راست تعاون لوگوں، کنبے اور چھوٹے کاروباروں کے لیے اونٹیریو کی نمو اور مضبوط بحالی کی بنیاد رکھنا۔ ontario.ca/budget پر جانیے کہ آپ کے لیے بجٹ میں کیا ہے۔ حکومت اونٹیریو کی جانب سے ادائیگی کی گئی۔
ਸ਼ਾਹ ਜੀ ਰੈਕਸਡੇਲ ਹੁੰਦੇ ਪੇ ਲੈਣੀ ਹੋ ਸੋ ਨਾਟਾ ਅਜੰਤਾ ਜਾਂ ਫਿਰ 247 ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹ ਜੀ ਅਬ ਰੈਕਸਡੇਲ ਹੁੰਦੇ ਪੇ।
کاروں کے جادوگر شاہ احمد اب ریکس ڈیل ہنڈے پر ہیں اور شاہ جی سے بیٹر پرائز اور سروس آپ کو کہیں نہیں ملے گی۔ کال کرو 416-817-2720
کیونکہ شاہ جی ریکس ڈیل ہنڈے پہ۔
कोविड 19 की वैक्सीन है और आप?
मुझे कैसे पता चलेगा कि कोविड 19 की वैक्सीनें महफूज हैं?
जब भी कोई नई चीज आती है तो सवालात का जहन में आना आम बात है। हम आपको आगाह करना चाहते हैं कि हेल्थ कैनेडा सिर्फ उन वैक्सीनों की मंजूरी देता है जो महफूज, मुअस्सर और आला तरीन मयार की हामिल होती हैं। कैनेडा अपने आला मयारात और सख्त गिर वैक्सीन के जायजे के अमल की बदौलत दुनिया भर में जाना जाता है। कोविड 19 की वैक्सीनों के बारे में canada.ca/covidvaccine पर मजीद मालूमात हासिल करें। हुकूमत कैनेडा की तरफ से एक पैगाम।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज वी केयर।
आइए टोरंटो को वैक्सीनेट करें, अपनी बारी आने पर कोविड की वैक्सीन लगवाएं। ऑनलाइन बुकिंग के लिए toronto.ca/covid19 पर जाएं या कॉल कीजिए 888-999-6488।
ना ए ढोल किस खुशी च बजाई जाने हो, विसाखी तो लंघ गई।
ए ढोल हरजीत जंजुआ दा प्रोग्राम सांझा विरसा लई वजाया है, जेड़ा 3 मई